गाइड फॉलो करना होता है. ऐसे चीजों में हम आपका बहुत अच्छे से एजुकेशन भी देते हैं और रेगुलर 6 मंथ चेकअप्स और क्लीनिंग से क्लीनिंग भी करके हम ये सबको प्रिवेंट भी करते हैं. और इसके अलावा जब बहुत ज्यादा ही थोड़ा आपको कैविटी शुरू हो जाए तो फिर हम उनका फिलिंग्स, रूट केनाल ट्रीटमेंट्स, क्राउन्स, ब्रिजेस, ये सारे ट्रीटमेंट्स वहां पे अवेलेबल है. और सबसे इम्पॉर्टेंट चीज ये है कि जिन लोगों को अपने डेंटल अपॉइंटमेंट्स में बहुत स्ट्रेस होता है उन लोगों के लिए यहाँ पे हम एक्स्ट्रा एफर्ट लेते हैं कि आपका बिल्कुल स्ट्रेस फ्री अपॉइंटमेंट हो जाए. आपकी डेंटल एंग्जाइटी को ट्रीट करने के लिए हमारे पास माइल्ड टू मॉडरेट सेडेशन टेक्निक्स है और स्लीप डेंटिस्ट्री भी है. हमारे टीम ऑफ डेंटिस्ट बहुत ज्यादा ही इसमें क्वालिफाइड भी है और हम ऐसी टेक्निक्स को बहुत पॉपुलरली यूज करते हैं, स्पेशली बच्चों के साथ भी. और हम टेम्परोमैंडिबुलर जॉइंट इश्यूज, विजडम टीथ रिमूवल, इनविसलाइन ब्रेसेस, इम्प्लांट्स, डेंचर्स, पूरा स्माइल मेकओवर भी करते हैं. जिन लोगों को अपने स्माइल से ज्यादा कॉन्फिडेंस नहीं लगते हैं, आप शर्माते हैं दूसरों के सामने स्माइल करने से, आप लोगों के लिए हमारे पास बहुत ज्यादा ही ट्रीटमेंट ऑप्शंस है. वेनियर्स, क्राउन्स, स्माइल मेकओवर, और हम इनविसलाइन और ब्रेसेस के साथ भी अपने स्माइल को ठीक कर सकते हैं
जी.
और
डॉक्टर बेटी, हमारे लिसनर्स को यहाँ जरूर एड्रेस एंड फोन नंबर बता दीजिए प्लीज.
हाँ जी, हमारे दो मेन लोकेशन जो है मिल्टन और ब्रैम्पटन में है. मिल्टन का लोकेशन है 433 स्टील्स एवेन्यू ईस्ट, यूनिट नंबर 102, और उसका फोन नंबर है 905-878-8760 एक्सटेंशन 1. इसी नंबर पे अगर एक्सटेंशन 2 हो जाए तो तुम आपको ब्रैम्पटन क्लिनिक मिल जाएगा और उसका एड्रेस है 20 रिवरमाउंट रोड, यूनिट B1, और ये स्टील्स और रिवरमाउंट रोड के इंटरसेक्शन पे है. आप ईमेल भी कर सकते हैं info@sapphiredental.ca पे.
जी बिल्कुल, सफायर डेंटल सेंटर हमारे सेगमेंट के मेन स्पॉन्सर. व्हेन इट्स अबाउट डेंटल केयर, इट्स अबाउट सफायर डेंटल सेंटर. थैंक यू डॉक्टर बेटी फॉर योर टाइम एंड वी विश यू.
थैंक यू. थैंक यू. यू टू. बाय बाय.
बात करेंगे बीर जी के साथ राइट आफ्टर स्टेशन आईडी.
यू आर लिसनिंग टू WTOR 770 AM, यंगस्टाउन, टोरंटो.
COVID-19 vaccines have helped protect us. Over time, the antibodies created after vaccination have been found to decrease. While we still have good protection against severe illness, a booster dose produces more antibodies that can help to strengthen our immune response. A booster dose is the best way to help protect yourself against severe illness related to COVID-19. Learn more and book your booster dose at canada.ca/COVID-vaccine. A message from the Government of Canada.
CIBC Global Money Transfer के साथ अपने परिवार को ज्यादा से ज्यादा खुशियां दें. CIBC Global Money Transfer की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे. आज ही CIBC.com/GMT इवेंट पर जाएं और प्रोमो कोड GMT इवेंट के साथ अपने पहले ट्रांसफर पर $300 तक वापस पाएं. शर्तें और CIBC फॉरेन एक्सचेंज रेट्स लागू.
खुशियों पर लिमिट और फन की स्पीड अगर कम हो तो सब कुछ है बोरिंग. और ऐसा ही है कुछ आपके इंटरनेट के साथ, मगर अब ना लिमिट की फिकर और ना ही स्पीड का गम buzzmax.ca के साथ. जी हाँ, हाई स्पीड अनलिमिटेड इंटरनेट या होम फोन के साथ बंडल ऑफर के मजे उड़ाइए, वो भी अनबिलीवेबल प्राइस में. नो कॉन्ट्रैक्ट, नो क्रेडिट चेक, यानी मैक्स स्पीड अनलिमिटेड फन के साथ. फॉर डिटेल्स लॉग ऑन टू buzzmax.ca और कॉल 416-800-0900.
टेलस स्मार्ट होम सिक्योरिटी आ गया है आपके एरिया में. अपना घर करो सुरक्षित एंड ऑटोमेट विद प्लान स्टार्टिंग फ्रॉम $15 अ मंथ ऑन अ 3-year टर्म. ऑर्डर कीजिए एट telus.com/homesecurity/punjabi. सम टर्म्स एंड कंडीशंस अप्लाई.
एक बार सोचिए कि कैसा होगा आपका फ्यूचर बिहाइंड द व्हील ऑफ योर न्यू फोर्ड एज. एक ऐसा फ्यूचर वे यू आर द हेड टर्नर विद अटेंशन ग्रैबिंग स्टाइल, जैसे कि स्टैंडर्ड टेक लाइट सिंक 4A, अ 12-inch टच स्क्रीन एंड इंटेलिजेंट ऑल व्हील ड्राइव. अब मिलेगा आपको 0% APR परचेज फाइनेंसिंग पर अप टू 60 months ऑन मोस्ट न्यू 2022 एज मॉडल्स. आपका फ्यूचर कर रहा है इंतजार. Bring it on in a new Ford Edge. Contact कीजिए nearest Ford Toronto dealer. FordToronto.ca पर जाएं, FordToronto.ca or in store.
इंटेल ग्रुप इन्वेस्टिगेशन सर्विसेज एक फुली लाइसेंस्ड प्राइवेट इन्वेस्टिगेशन कंपनी है। इन्हों का 20 साल का तजर्बा तुहाडे अपने धोखे तो बचा सकता है। जे शक नु यकीन च बदलना है तो इंटेल ग्रुप इन्वेस्टिगेशन सर्विसेज वालियां दीआं सेवावां लो। ये तुहानु पक्के सबूत लिया के देणगे। फोटोआं ते वीडियो दे राहीं इन्वेस्टिगेशन रिलेशनशिप नु लैके होवे, चीटिंग फ्रॉम हस्बैंड और वाइफ, कॉमन लॉ या फ्रेंड दे नाल, या फिर चाइल्ड कस्टडी का मैटर होवे, इनक्वायरी बिजनेस दे मुतल्लक होवे, बिजनेस पार्टनर नाल, एम्प्लॉइज नाल, या फ्रॉड या चोरी का पता लाना होवे, ते इक्को ही ना इंटेल ग्रुप इन्वेस्टिगेशन सर्विसेज दे पीटर या गिल नु कर लो कॉल 647-725-9750। इन्हां दे इन्वेस्टिगेटर पंजाबी और इंग्लिश विच गल करदे ने ते सारी गल 100% कॉन्फिडेंशियल होंदी है। कर लो दुध दा दुध ते पानी दा पानी ते पता कर लो सारी कहानी। मिला करके फोन 647-725-9750-647-725-9750। ये अपनी सेवावां टोरंटो ते ब्रैम्पटन तो भी देंदे ने। सुनो सुनो सुनो, गुरजिंदर बाहद एक तजर्बेकार मॉर्गेज स्पेशलिस्ट ने जो कि लंदन ओंटेरियो 519 एरिया तो कम करते ने ते जीटीए दे विच भी अपनी सेवावा प्रदान करते ने। इन्हां दा दावा है कि मॉर्गेज औखी होवे या सौखी, अपनी सही सलाह ते ईमानदारी दे नाल 50 तो वध लेंडर्स दे नाल रेट कंपेयर करके तुहाडे डालर बचा देणगे। तुसी फर्स्ट टाइम बायर हो, सेल्फ एम्प्लॉयड हो, या रीफाइनेंस कराना चाहुंदे हो, या फिर इन्वेस्टर हो, ते मॉर्गेज इंटेलिजेंस दे गुरजिंदर बाहद जी नूं फोन कर लो 519-878-5198-78-6767। गुरजिंदर बाह।
मेरा नाम दयाल पाबला, मैं सब नु सत श्री अकाल, अदाब, नमस्ते आखदा। तुहानू सब नु पता है पूरा संसार बड़े ही मुश्किल टाइम विचों गुजर रहा। इस सारी प्रक्रिया नु मद्देनजर रख के ते हुण असीं पूरे प्रकाशन नाल कॉन्टैक्टलैस डिलीवरी ते पिकअप लई अपने रेस्टोरेंट खोल रहे हैं। अपनी जरूरत मुताबिक इस सेवा नु प्रवान करना। धन्यवाद जी।
सो नाउ अपना फेवरेट मील ऑर्डर करने के लिए आज ही ब्रास को कॉल लगाएं और घर बैठे बैठे ब्रास का टेस्ट पाएं। कॉल ब्रास या फिर ऑर्डर थ्रू स्किप द डिशेस खोज कारण बचा दिया दरां विच सुधार हो रहा है, पर अजे होर काम करने बाकी हन। खोज जिंदगी बचाती है, किसी भी ब्रेस्ट कैंसर सर्वाइवर तो पुछो। कृपा करके ब्रेस्ट कैंसर सोसाइटी ऑफ कैनेडा दे ब्रेस्ट कैंसर रिसर्च नू समर्थन देने दे मिशन विच अपना योगदान पाओ। bcse.ca ते जाओ या कॉल करो 1-800-567-8767 ते 1-800-567-8767।
जे तुसी सिंगल ओनर ऑपरेटर बन के काम करना चाहते हो और तुहाडे कोल एक साल का एक्सपीरियंस है ते की पॉइंट कैरियर्स वाले तुहानू सद्दा देंदे ने। इन्हां कोलो प्राइमरी लेन्स दे टैक्सेस, लैराडो ते मिडवेस्ट दे पक्के गेड़े ने, नो होल्ड बैक ऑफ पेमेंट, डायरेक्ट डिपॉजिट, इंश्योरेंस, परमिट, लाइसेंसिंग, टोल ते स्केल दे पैसे भी कंपनी देगी, नाले पार्किंग भी फ्री विच इन्हां दे वुड स्टॉक लोकेशन गैराज विच। रेट, पे पैकेज और वधेरी जानकारी वास्ते फोन घुमा लो सुनीता हैरी जी नूं 519-535-8844 519-535-8844। की पॉइंट कैरियर्स।
यू कैन लिसन टू द हेडलाइंस एनीवेयर, बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युद्धवीर जसवाल, ओनली ऑन साउथ एशियन पल्स। Call Yudhvir Jaswal 647-272-8182 or visit southasiandaily.com.
ਵਾਹਿਗੁਰੂ ਗੁਰੂ ਪੁੱਲੋ, ਤੁਹਾਡੇ ਸਾਰਿਆਂ ਦਾ ਬਰਫ਼ ਰੇਡੀਓ ਵਾਇਦੇ ਤੇ ਬਹੁਤ ਬਹੁਤ ਸਵਾਗਤ ਹੈ। ਗੁਰਦੀਪ ਜੀ ਤੁਸੀਂ ਆਉਂਦੇ ਰਹੋ, ਫਿਰ ਗੁਰਪ੍ਰਤਾਪ ਜੀ, ਫਿਰ ਅਨਿਲ ਜੀ, ਵਿਰਕ ਸਾਹਿਬ ਤੁਸੀਂ ਕੁਝ ਐਡ ਕਰਨਾ ਸੀ, ਤੁਹਾਡੇ ਵੀ ਵਿਚਾਰ ਲਵਾਂਗੇ। ਗੁਰਦੀਪ ਜੀ, ਯੂ ਗੋ ਐਡ
ਜੀ। ਜੀ ਜੀ, ਸਿਮਰ ਜੀ, ਵਿਰਕ ਸਾਹਿਬ, ਸੋਤਨ, ਸਤਿ ਸ਼੍ਰੀ
ਅਕਾਲ। ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ ਜੀ।
ਯੁਰਵੀ ਜੀ, ਕੱਲ੍ਹ ਫੈਮਿਲੀ ਡੇ ਲੌਂਗ ਵੀਕਐਂਡ ਜਿਹੜਾ ਉਹ ਲੰਘ ਕੇ ਗਿਆ ਹੈ, ਇਹਦੇ ਨਾਲ ਨਾਲ ਇੰਟਰਨੈਸ਼ਨਲ ਲੈਂਗੁਏਜ ਡੇ।
ਤੁਹਾਡੀ ਆਵਾਜ਼ ਥੋੜੀ ਜਿਹੀ ਘੱਟ ਆ ਰਹੀ ਹੈ ਜੀ, ਫੋਨ ਦੇ ਥੋੜਾ ਜਿਹਾ ਕਰੀਬ ਆ ਜਾਓ ਜੀ, ਥੋੜਾ ਜ਼ੋਰ ਦੀ ਬੋਲੋ। ਹਾਂਜੀ
ਜੀ ਯੁਰਵੀ ਜੀ, ਥੋੜਾ ਠੀਕ ਹੈ ਹੁਣ?
ਹਾਂਜੀ, ਹੁਣ ਬੈਟਰ ਆ, ਹੁਣ ਬੈਟਰ ਆ, ਪਲੀਜ਼
ਜੀ। ਯੁਰਵੀ ਜੀ, ਕੱਲ੍ਹ ਇੰਟਰਨੈਸ਼ਨਲ ਲੈਂਗੁਏਜ ਡੇ ਤੇ ਪੰਜਾਬੀ ਮਾਂ ਬੋਲੀ ਦਿਵਸ, ਬੜਾ ਇੰਪੋਰਟੈਂਟ ਦਿਨ ਸੀ ਯੁਰਵੀ ਜੀ ਕੱਲ੍ਹ, ਕਿਉਂਕਿ ਜੇ ਮੈਂ ਇਹ ਕਹਾਂ ਤਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਹਜ਼ਾਰਾਂ ਲੋਕ ਜਾਂ ਸੁਣ ਰਹੇ ਨੇ, ਤੁਸੀਂ ਮੇਰੀ ਗੱਲ ਦਾ ਜਵਾਬ ਦੇ ਰਹੇ ਹੋ, ਤੇ ਇਸ ਕਰਕੇ ਪੋਸੀਬਲ ਆ ਕਿ ਸਾਡੇ ਕੋਲ ਲੈਂਗੁਏਜ ਬੋਲੀ ਜਿਹੜੀ ਉਹ ਹੈ ਬੜੀ ਇੰਪੋਰਟੈਂਟ ਆ ਯੂਨਿਟੀ ਦੀ ਲੈਂਗੁਏਜ ਦੀ। ਅਗਰ ਲੈਂਗੁਏਜ ਨਾ ਹੁੰਦੀ ਹਿਊਮਨ ਜਿਹੜੀ ਸਿਵਿਲਾਈਜੇਸ਼ਨ ਕੋਲ, ਤਾਂ ਮੈਨੂੰ ਲੱਗਦਾ ਕਿ ਸ਼ਾਇਦ ਇੰਨੀ ਤਰੱਕੀ ਵੀ ਜਿਹੜੀ ਉਹ ਪੋਸੀਬਲ ਨਾ ਹੁੰਦੀ। ਲੇਕਿਨ ਯੂਨਿਟੀ ਜਿਹੜਾ ਕੱਲ ਪੰਜਾਬੀ ਮਾਂ ਬੋਲੀ ਦਿਵਸ ਵੀ ਸੀ, ਤੇ ਮਾਂ ਬੋਲੀ ਦੇ ਉੱਤੇ ਅੱਗੇ ਵੀ ਬੜੀ ਵਾਰ ਆਪਣੀ ਡਿਸਕਸ਼ਨ ਜਿਹੜੀ ਉਹ ਹੋ ਚੁੱਕੀ ਆ, ਤੇ ਕੋਈ ਨਵੀਂ ਗੱਲ ਤਾਂ ਨਹੀਂ। ਪਰ ਜਿਹਦੇ ਵਿੱਚ ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਜਿਹੜਾ ਇੱਕ ਮਾਂ ਤੇ ਇੱਕ ਮਾਂ ਬੋਲੀ ਜਿਹੜੀ ਆ, ਇਹ ਤੁਹਾਨੂੰ ਕੁਦਰਤੀ ਤੁਸੀਂ ਨਹੀਂ ਚੁਣਦੇ, ਉਹ ਤੁਹਾਨੂੰ ਚੁਣਦੀ ਹੈ। ਜਿੱਥੇ ਵੀ ਤੁਹਾਡਾ ਜਨਮ ਹੁੰਦਾ, ਜਿਸ ਮਾਂ ਦੇ ਕੁੱਖੋਂ ਤੁਹਾਡੀ ਮਾਂ ਬਣ ਜਾਂਦੀ ਹੈ, ਤੇ ਜਿਸ ਖਿੱਤੇ 'ਚ ਹੋ ਜਾਂਦਾ ਉੱਥੇ ਦੀ ਬੋਲੀ ਜਿਹੜੀ ਉਹ ਤੁਹਾਡੀ ਮਾਂ ਬੋਲੀ ਬਣ ਜਾਂਦੀ ਹੈ। ਤੇ ਯੁੱਧਵਿਧੀ ਜਿਹੜੀ ਖਾਸ ਗੱਲ ਆ ਇਹ ਆ, ਕਈ ਵਾਰੀ ਆਪਾਂ ਸਾਨੂੰ ਸਾਰਿਆਂ ਦੀ ਇੱਜ਼ਤ ਕਰਨੀ ਚਾਹੀਦੀ। ਜਿਸ ਤਰ੍ਹਾਂ ਬੰਦਾ ਇਹ ਤਾਂ ਕਵੇ ਮੈਂ ਦੁਨੀਆਂ ਦੀਆਂ ਸਾਰੀਆਂ ਮਾਵਾਂ ਮੇਰੀਆਂ ਮਾਵਾਂ ਨੇ, ਪਰ ਜੇ ਉਹ ਆਪਣੀ ਮਾਂ ਦੀ ਇੱਜ਼ਤ ਨਹੀਂ ਕਰਦਾ, ਤੇ ਮੈਨੂੰ ਲੱਗਦਾ ਕਿ ਬਾਕੀ ਮਾਵਾਂ ਵੀ ਇਹੋ ਹੀ ਕਹਿਣਗੀਆਂ ਕਿ ਭਾਈ ਤੂੰ ਆਪਣੀ ਮਾਂ ਦੀ ਤਾਂ ਪਹਿਲਾਂ ਇੱਜ਼ਤ ਕਰ। ਇਸੇ ਤਰ੍ਹਾਂ ਹੀ ਯੁੱਧਵੀਰ ਜੀ, ਸਾਨੂੰ ਸਾਰੀਆਂ ਲੈਂਗੁਏਜ ਦੀਆਂ ਰਿਸਪੈਕਟ ਕਰਨੀ ਚਾਹੀਦੀ ਹੈ, ਪਰ ਪਹਿਲੀ ਜਿਹੜੀ ਇੰਪੋਰਟੈਂਸ ਆ, ਕਿਉਂਕਿ ਅਸੀਂ ਜਿਸ ਲੈਂਗੁਏਜ ਤੇ ਸੋਚਦੇ ਹਾਂ, ਹੱਸਦੇ ਹਾਂ, ਸੋਚ ਗੱਲ ਕਰਦੇ ਹਾਂ, ਸਾਰਾ ਸੱਭਿਆਚਾਰ ਹੀ ਯੁੱਧਵੀਰ ਜੀ ਲੈਂਗੁਏਜ ਦੇ ਉੱਤੇ ਜਿਹੜਾ ਬੇਸਡ ਹੁੰਦਾ ਆ। ਮੈਂ ਕਈ ਵਾਰੀ ਇਹ ਸੋਚਦਾ ਹੁੰਦਾ ਕਿ ਜੇ ਪੰਜਾਬ ਦੇ ਵਿੱਚ ਆਪਾਂ ਇੰਗਲਿਸ਼ ਜਿਹੜੀ ਲੈਂਗੁਏਜ ਆ ਉਹ ਲਾਗੂ ਕਰ ਦਈਏ, ਤੇ ਉੱਥੋਂ ਦਾ ਸੱਭਿਆਚਾਰ ਜਿਹੜਾ ਉਹ ਖਤਮ ਹੋ ਜਾਵੇਗਾ। ਇੱਕ ਦੂਜੇ ਨਾਲ ਗੱਲ ਕਰਨੀ, ਭੰਗੜੇ, ਗਿੱਧੇ, ਗੀਤ, ਟਿੱਪਣੀਆਂ, ਵਿਆਹਾਂ ਦੇ ਉੱਤੇ ਗੀਤ, ਜੋ ਵੀ ਆ ਯੁੱਧਵੀਰ ਜੀ, ਕਲਚਰ ਜਿਹੜਾ ਉਹ ਉਸੇ ਵੇਲੇ ਖਤਮ ਹੋ ਜਾਂਦਾ। ਮੈਨੂੰ ਲੱਗਦਾ ਇਹ ਸਾਰਾ ਕੁਛ ਪ੍ਰਫੁੱਲਿਤ ਹੋਣ ਵਾਸਤੇ ਜਿਹੜੀ ਮਾਂ ਬੋਲੀ ਦੀ ਜਿਹੜੀ ਇੰਪੋਰਟੈਂਸ ਆ, ਉਹ ਬੜੀ ਜ਼ਰੂਰਤ ਆ, ਉਹਦੀ ਬੜੀ ਇੰਪੋਰਟੈਂਸ ਆ। ਇਹਦੇ ਨਾਲ ਨਾਲ ਇੱਕ ਗੱਲ ਹੋਰ ਵੀ ਹੈ, ਕਈ ਵਾਰ ਮੈਂ ਦੇਖਦਾ ਕਿ ਇੱਥੇ ਵੀ ਬੜੀ ਡਿਸਕਸ਼ਨ ਚੱਲਦੀ ਰਹਿੰਦੀ ਹੈ ਕਿ ਮਾਂ ਬੋਲੀ ਬੱਚਿਆਂ ਨੂੰ ਵੀ ਸਿਖਾਓ, ਲੇਕਿਨ ਇੱਕ ਗੱਲ ਇਹ ਵੀ ਸਾਨੂੰ ਐਕਸੈਪਟ ਕਰ ਲੈਣੀ ਚਾਹੀਦੀ ਹੈ ਕਿ ਜਿਹੜੇ ਇੱਥੇ ਬੱਚੇ ਬੋਰਨ ਹੋਏ ਨੇ, ਉਹਨਾਂ ਦੀ ਮਾਂ ਬੋਲੀ ਜਿਹੜੀ ਆ ਉਹ ਜਾਂ ਇੰਗਲਿਸ਼ ਹੋਏਗੀ ਜਾਂ ਫਰੈਂਚ। ਅਸੀਂ ਉਹਨਾਂ ਨੂੰ ਸੈਕਿੰਡ ਲੈਂਗੁਏਜ ਦੇ ਤੌਰ ਦੇ ਉੱਤੇ ਤੇ ਦੂਜੀ ਲੈਂਗੁਏਜ ਸਿਖਾ ਸਕਦੇ ਹਾਂ, ਤਾਂ ਕਿ ਉਹ ਆਪਣਾ ਜਿਹੜਾ ਸੱਭਿਆਚਾਰ, ਆਪਣਾ ਕਲਚਰ ਵੀ ਸਮਝ ਸਕਣ। ਪਰ ਮਾਂ ਬੋਲੀ ਅਸੀਂ ਉਹਨਾਂ ਦੀ ਕਦੀ ਨਹੀਂ ਚੇਂਜ ਕਰ ਸਕਦੇ। ਜਿਵੇਂ ਜੀ ਮੇਰੇ ਬੱਚੇ ਜਿਹੜੇ ਨੇ ਉਹ ਬਹੁਤ ਵਧੀਆ ਪੰਜਾਬੀ ਬੋਲਦੇ ਨੇ। ਜਿਹੜਾ ਵੱਡਾ ਬੇਟਾ, ਜੇ ਤੁਸੀਂ ਕਿਤੇ ਫੋਨ ਤੇ ਮੈਂ ਕਿਤੇ ਗੱਲ ਕਰਾਵਾਂਗਾ, ਤੁਸੀਂ ਦੇਖਿਓ ਕਿ ਜੇ ਜਿਸ ਤਰ੍ਹਾਂ ਮੈਂ ਬੋਲ ਰਿਹਾ ਇਸ ਤਰ੍ਹਾਂ ਹੀ ਬੋਲੇਗਾ, ਐਕਸੈਂਟ ਵੀ ਸੇਮ ਆ, ਛੋਟਾ ਹਾਲੇ ਥੋੜੇ ਘੱਟ ਬੋਲਦਾ ਹੈ। ਲੇਕਿਨ ਇਹਦੇ ਬਾਵਜੂਦ ਵੀ ਜਦੋਂ ਆਪਸ ਚ ਗੱਲ ਕਰਦੇ ਨੇ ਜਾਂ ਲੜਦੇ ਨੇ ਜਾਂ ਬੱਚੇ ਆਪਸ ਚ ਜਾਂ ਕਿਸੇ ਹੋਰ ਨਾਲ ਗੱਲ ਕਰਦੇ ਨੇ, ਪੰਜਾਬੀ ਦਾ ਇੱਕ ਵਰਡ ਵੀ ਯੂਜ਼ ਨਹੀਂ ਕਰਦੇ। ਤੇ ਇੱਥੋਂ ਪਤਾ ਲੱਗਦਾ ਹੈ ਕਿ ਜਿੱਥੇ ਤੁਹਾਡਾ ਜਨਮ ਹੁੰਦਾ, ਜਿੱਥੇ ਤੁਸੀਂ ਹੋ ਕੇ ਤੁਸੀਂ ਵੱਡੇ ਹੁੰਦੇ ਹੋ, ਉਸ ਬੋਲੀ ਦੀ, ਉਸ ਲੈਂਗੁਏਜ ਦੀ ਕਿੰਨੀ ਇੰਪੋਰਟੈਂਸ ਆ। ਦੂਸਰੀ ਗੱਲ ਜਦੋਂ ਵੀ ਜੀ, ਜੇ ਸਿਆਸਤ ਦੀ ਚੱਲ ਰਹੀ ਹੈ, ਬੜੀ ਇਸ ਵੇਲੇ ਇੰਟਰਸਟਿੰਗ ਬਣ ਚੁੱਕੀ ਹੈ, ਕਿਉਂਕਿ ਪਹਿਲਾਂ ਬੜੇ ਦਾਅਵੇ ਹੋ ਰਹੇ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਉਹ ਸਰਕਾਰ ਬਣਾਵੇਗੀ, ਮੈਜੋਰਿਟੀ ਵੀ ਲੈ ਸਕਦੀ ਆ ਜਾਂ ਸਭ ਤੋਂ ਵੱਡੀ ਪਾਰਟੀ। ਜਿੰਨੀ ਯੁੱਧ ਵਿੱਚ ਵੋਟਿੰਗ ਪਰਸੈਂਟੇਜ ਘੱਟ ਹੋਈ ਆ, ਉਹਦੇ ਨਾਲ ਕਈ ਸਵਾਲ ਜਿਹੜੇ ਖੜੇ ਹੋ ਗਏ ਨੇ ਕਿ ਲੋਕ ਬਦਲਾਅ ਚਾਹੁੰਦੇ ਹੀ ਨਹੀਂ, ਜਾਂ ਜੇ ਚਾਹੁੰਦੇ ਵੀ ਆ ਤੇ ਜੇ ਇੰਨੀ ਘੱਟ ਵੋਟਿੰਗ ਹੋਈ ਤਾਂ ਫਿਰ ਉਹ ਚਾਹੁੰਦੇ ਕੀ ਨੇ। ਪਹਿਲੀ ਵਾਰ ਪੰਜ ਪਾਰਟੀਆਂ ਵੀ ਮੈਦਾਨ 'ਚ ਨੇ, ਤੇ ਪਹਿਲਾਂ ਹਮੇਸ਼ਾ ਦੋ ਹੀ ਹੁੰਦੀਆਂ ਸੀ, ਜ਼ਿਆਦਾਤਰ ਇੱਕ ਚੜ੍ਹ ਗਈ ਇੱਕ ਉੱਤਰ ਗਈ, ਤੇ ਬਸ ਇਹੋ ਹੀ ਕੰਮ ਚੱਲਦਾ ਸੀ। ਹੁਣ ਤੀਸਰੀ ਵੀ ਆ, ਫਿਰ ਚੌਥੀ ਵੀ ਹੋ ਗਈ, ਪੰਜਵੀਂ ਵੀ ਹੋ ਗਈ, ਬੀਜੇਪੀ ਵੀ ਵੱਖਰੀ ਜਿਹੜੀ ਉਹ ਇਲੈਕਸ਼ਨ ਲੜ ਰਹੀ ਆ। ਪਤਾ ਨਹੀਂ ਰਿਜ਼ਲਟ ਤੇ ਵੈਸੇ ਨਹੀਂ ਪ੍ਰਡਿਕਟ ਕੀਤੇ ਜਾ ਸਕਦੇ, ਪਰ ਇੱਕ ਗੱਲ ਜ਼ਰੂਰ ਆ ਕਿ ਇਹ ਦੇਖਣਾ ਪਵੇਗਾ ਕਿ ਕਿਹੜੀਆਂ ਵੋਟਾਂ ਕੌਣ ਕੱਟ ਰਿਹਾ। ਇਹ ਤਾਂ ਨਹੀਂ ਦੇਖਿਆ ਜਾ ਸਕਦਾ ਕਿ ਇਸ ਪਾਰਟੀ ਦੀ ਹਵਾ ਆ ਜਾਂ ਇਸ ਪਾਰਟੀ ਦੀ ਹਵਾ ਨਹੀਂ ਹੈਗੀ, ਬਟ ਇਹ ਸਿਨੈਰੀਓ ਸਾਰੇ ਇਸ ਗੱਲ ਦੇ ਉੱਤੇ ਨਿਰਭਰ ਜ਼ਰੂਰ ਕਰਨਗੇ ਕਿ ਕਿੰਨੇ ਕਿਹੜੀਆਂ ਵੋਟਾਂ ਕਿੰਨੀਆਂ ਕੱਟੀਆਂ, ਤੇ ਹੋ ਸਕਦਾ ਅਨਪ੍ਰਡਿਕਟੇਬਲ ਨਤੀਜੇ ਹੀ ਆ ਜਾਣ। ਇੱਕ ਲਾਸਟ ਗੱਲ ਜਿਹਦੇ ਵਿੱਚ ਸਿੱਧੂ ਸਾਹਿਬ ਦੀ ਚੱਲ ਰਹੀ ਆ, ਮੈਨੂੰ ਵੈਸੇ ਮੈਂ ਜ਼ਿਆਦਾ ਕਮੈਂਟ ਨਹੀਂ ਕਰਦਾ ਕਿਸੇ ਦੀ ਪਰਸਨੈਲਿਟੀ ਦੇ ਉੱਤੇ, ਕਿਉਂਕਿ ਜੋ ਹੈ ਉਹ ਹੈ, ਉਹ ਤੁਹਾਡੇ ਸਾਹਮਣੇ ਹੀ ਆ। ਜੇ ਉਹ ਅੰਦਰੋਂ ਕੁਛ ਹੋਰ ਆ ਤੇ ਬਾਹਰੋਂ ਕੁਛ ਹੋਰ ਆ, ਫਿਰ ਉਹ ਬੰਦਾ ਥੋੜਾ ਜਿਹਾ ਜ਼ਿਆਦਾ ਖਤਰਨਾਕ ਹੁੰਦਾ ਹੈ। ਬਟ ਲੀਡਰਸ਼ਿਪ ਯੁੱਧ ਵਿੱਚ ਕੁਆਲਿਟੀਜ਼ ਇੱਥੇ ਕਈ ਵਾਰੀ ਸਬਜੈਕਟ ਦੇ ਤੌਰ ਤੇ ਵੀ ਪੜਾਇਆ ਜਾਂਦਾ ਹੈ, ਤੇ ਲੀਡਰ ਉਹੀ ਹੁੰਦਾ ਹੈ। ਲੀਡਰ ਦਾ ਜ਼ਰੂਰੀ ਇਹ ਕੰਮ ਨਹੀਂ ਕਿ ਲੀਡਰ ਬਹੁਤ ਹੀ ਜ਼ਿਆਦਾ ਹੋਵੇ, ਪੜ੍ਹਿਆ ਲਿਖਿਆ ਜਾਂ ਕਹਿ ਲਓ ਕਿ ਸਪੈਸ਼ਲ ਕਿਸੇ ਕੈਟੇਗਰੀ ਨੂੰ ਬਿਲੋਂਗ ਕਰਦਾ ਹੋਵੇ। ਉਹਦਾ ਕੰਮ ਇਹੋ ਹੀ ਹੁੰਦਾ ਕਿ ਜਿਹੜਾ ਉਹਦੇ ਨਾਲ ਕੰਮ ਕਰਦੇ ਲੋਕ ਨੇ ਉਹਨਾਂ ਕੋਲ ਉਹ ਵਧੀਆ ਕੰਮ ਕਿੰਨਾ ਲੈ ਕੇ ਜਾ ਸਕਦਾ, ਉਹਦਾ ਵਿਜ਼ਨ ਕੀ ਆ, ਉਹਦੀ ਲੈਂਗੁਏਜ ਉੱਤੇ ਵੀ ਲੋਕ ਉਹਨੂੰ ਸੁਣਨਾ ਚਾਹੁੰਦੇ ਨੇ। ਸਭ ਤੋਂ ਪਹਿਲਾਂ ਸਟਾਰਟ ਹੀ ਕੰਮ ਲੈਂਗੁਏਜ ਤੇ ਹੁੰਦਾ, ਤੇ ਇਹ ਜਿਹੜਾ ਸਿੱਧੂ ਸਾਹਿਬ ਦਾ ਜਿਹੜਾ ਤਰੀਕਾ ਬੋਲਣ ਦਾ ਆ, ਮੈਨੂੰ ਲੱਗਦਾ ਬਹੁਤ ਸਾਰੇ ਲੋਕਾਂ ਦਾ ਵੀ ਦਿਲ ਤੋੜਿਆ ਉਹਨਾਂ ਨੇ, ਤੇ ਜੇ ਉਹਨਾਂ ਦੇ ਨਾਲ ਲੀਡਰ ਨੇ ਉਹ ਹੀ ਕੰਫਰਟੇਬਲ ਮਹਿਸੂਸ ਨਹੀਂ ਕਰਦੇ ਕਿ ਪਤਾ ਨਹੀਂ ਇਹਨਾਂ ਨੇ ਕੀ ਕਹਿ ਦੇਣਾ, ਤੇ ਮੈਨੂੰ ਲੱਗਦਾ ਨਹੀਂ ਕਿ ਆਉਣ ਵਾਲੇ ਦਿਨਾਂ 'ਚ ਉਹਨੂੰ ਐਜ਼ ਅ ਲੀਡਰ ਆਪਾਂ ਦੇਖ ਸਕਦੇ ਆ, ਕਿਉਂਕਿ ਜਿਸ ਤਰ੍ਹਾਂ ਆਪਣੀ ਪਾਰਟੀ ਦੇ ਲੋਕ ਹੀ ਨਾਰਾਜ਼ ਹੋ ਗਏ ਨੇ, ਬਾਕੀ ਗੱਲਾਂ ਜਿਸ ਤਰ੍ਹਾਂ ਤੁਸੀਂ ਵੀ ਕਹਿੰਦੇ ਹੋ ਇਮਾਨਦਾਰ ਦਲੇਰ, ਮੈਨੂੰ ਲੱਗਦਾ ਫਿਰ ਬਹੁਤੀਆਂ ਮੈਂ ਨਹੀਂ ਦਿਖਾਉਂਦੀਆਂ। ਜਦ ਬੰਦੇ ਨਾਲ ਤੁਸੀਂ ਗੱਲ ਹੀ ਨਹੀਂ ਕਰ ਸਕਦੇ ਕੰਫਰਟੇਬਲ ਹੋ ਕੇ, ਬਾਕੀ ਚੀਜ਼ਾਂ ਦਾ ਤਾਂ ਕੋਈ ਮੈਨਰ ਰਖਾਇਆ ਨਹੀਂ, ਰਹਿ ਨਹੀਂ ਜਾਂਦਾ। ਥੈਂਕ ਯੂ ਵੀਰ ਜੀ, ਤੁਹਾਡਾ ਰਹਿਣ ਦਾ ਧੰਨਵਾਦ।
ਤੁਹਾਡਾ ਤੁਹਾਡੇ ਪੁਆਇੰਟ ਬੜੇ ਵੈਲਿਡ ਨੇ
और देखो बच्चियां ने जब इतने बाहरले मुल्कां च आ गए इंग्लैंड ऑस्ट्रेलिया अमेरिका कैनेडा न्यूजीलैंड इतने अंग्रेजी तो बाहर होना सीख ही लैनी है पर अंग्रेजी के नाल घर चाहे पंजाबी है हिंदी है उर्दू है ये सारिया लैंग्वेजेस सीखनिया चाहिए है और दूसरा यह है कि ये बड़े फायदे होंगे ने पहली चीज का ये नंबर वन मैं चीज दसा जी ये इकनोमिक बेनीफिट्स बड़े ने जिन्हिया लैंगुएजेस साड़ी जी आने वाली जनरेशन ने वो तो सीखन गया क्योंकि द वर्ल्ड इज इनक्रीजिंगली बिकमिंग अ ग्लोबल विलेज तुम अज मिडल ईस्ट के व्यापार करना तो अरबिक आती होगी तो एडवांटेज होगी तुम अज चाइना के व्यापार करना तो मैंडरिन आती होगी एडवांटेज होगी तुम अज इंडिया के व्यापार करना तो हिंदी पंजाबी आती होगी या उर्दू आती होगी एडवांटेज होगी सो ये बहुत बड़े इकनोमिक बेनीफिट्स ने फिर होंदा की है कि साडा जिहड़ा ब्रेन है जदों असी कोई भी नवी लैंग्वेज सीखते हैं तुसी फ्रेंच सीखते हो या जे इत्थे दे लोग जिहड़े कनेडियन ने जिन्हां नूं इंग्लिश आउंदी है या फ्रेंच आउंदी है जे पंजाबी सीखते ने ते उहनां दे ब्रेन का एक पर्टिकुलर सैक्शन जिहड़ा उहदा बड़ा वधिया विकास हुंदा है यंगस्टर नूं जिन्नियां ज़्यादा लैंग्वेजेस आउंदियां ने उहनां दा कॉन्फिडेंस उन्ना वधदा है जिन्नी तुहानूं लैंग्वेज ज़्यादा आऊगी तुहाडा कॉन्फिडेंस उन्ना वध जांदा है अच्छा उस तो बाद तो करियर के विच बड़ी मदद करती है तुसी बहुत सारे ऐसे इलाके ने जिथे स्पैनिश बड़ी बोली जाती है फ्रेंच बोली जाती है जो तुहानू इंग्लिश के नाल नाल चलो इंग्लिश तो आउंदी है बार पर घर के विच तुसी पंजाबी हिंदी उर्दू सीख लैंदे हो वो तुहाडा कॉन्फिडेंस वधाउंदा है करियर तुहाडा अगे वधाउंदा है पर नाल जे तुसी फ्रेंच और स्पैनिश आउंदी होवे फिर वो तुहाडे करियर के विच ही मदद करता है अगे वधदे आ तुहानू जब लैंग्वेज आउंदी है फिर तुहाडा कल्चरल कनैक्ट बड़ा वध जांदा है ਤੁਹਾਨੂੰ ਜਦੋਂ ਲੈਂਗੁਏਜ ਤੁਹਾਨੂੰ ਇਟੈਲੀਅਨ ਆਏਗੀ ਤੁਸੀਂ ਇਟੈਲੀਅਨ ਲੋਕਾਂ ਜਾ ਕੇ ਇਹਨਾਂ ਦੀ ਲੈਂਗੁਏਜ ਗੱਲ ਕਰੋਗੇ ਤੁਹਾਡਾ ਕਲਚਰਲ ਕਨੈਕਟ ਵਧੇਗਾ ਤੁਹਾਨੂੰ ਗ੍ਰੀਕ ਆਉਂਦੀ ਹੈ ਤੁਸੀਂ ਜਿਹੜੇ ਗ੍ਰੀਕ ਲੋਕ ਨੇ ਉਹਨਾਂ ਦੇ ਵਿੱਚ ਤੁਹਾਡਾ ਕਨੈਕਟ ਜਿਹੜਾ ਕਲਚਰਲ ਕਨੈਕਟ ਹੈ ਉਹ ਵਧੇਗਾ ਉਹਦੇ ਨਾਲ ਤੁਹਾਡੀ ਆਪਣੇ ਅੰਦਰ ਤੁਹਾਡੇ ਅੰਦਰ ਡੈਪਥ ਆਏਗੀ ਤੁਹਾਡੇ ਗੱਲਬਾਤ ਦੇ ਅੰਦਰ ਡੈਪਥ ਆਏਗੀ ਤੁਹਾਨੂੰ ਕਲਚਰ ਦੇ ਬਾਰੇ ਹੋਰ ਨੌਲੇਜ ਹੋਏਗੀ ਸੋ ਬੇਤਹਾਸ਼ਾ ਬੈਨੀਫਿਟਸ ਨੇ ਜਦੋਂ ਤੁਸੀਂ ਆਪਣੀ ਬੋਲੀ ਜਿਹੜੀ ਹੈ ਉਹ ਤਾਂ ਤੁਸੀਂ ਚੰਗੀ ਤਰ੍ਹਾਂ ਸਿੱਖੋ ਹੀ ਸਿੱਖੋ ਜੇ ਸਾਡੀ ਮਾਂ ਬੋਲੀ ਪੰਜਾਬੀ ਅਸੀਂ ਸਾਰੇ ਪੰਜਾਬ ਤੋਂ ਹਾਂ ਅਸੀਂ ਪੰਜਾਬੀ ਤਾਂ ਸਿੱਖੀਏ ਸਿੱਖੀਏ ਸਾਡੀ ਆਉਣ ਵਾਲੀ ਜਨਰੇਸ਼ਨ ਸਿੱਖਣੀ ਜ਼ਰੂਰ ਪੰਜਾਬੀ ਲੇਕਿਨ ਉਹਦੇ ਨਾਲ ਨਾਲ ਜਿਸ ਤਰ੍ਹਾਂ ਤੁਸੀਂ ਕਿਹਾ ਗੁਰਦੀਪ ਜੀ ਹੋਰ ਲੈਂਗੁਏਜਿਸ ਦੀ ਰਿਸਪੈਕਟ ਵੀ ਕਰੀਏ ਔਰ ਅਸੀਂ ਹੋਰ ਲੈਂਗੁਏਜਿਸ ਵੀ ਸਿੱਖੀਏ ਜ਼ਿਆਦਾ ਸਮਾਂ ਨਾ ਲੈਂਦਿਆਂ ਹੋਇਆਂ ਬਾਕੀ ਪੋਲੀਟੀਕਲ ਡਿਸਕਸ਼ਨ ਤਾਂ ਚੱਲਦੀ ਰਹੇਗੀ ਸਿੱਧੂ ਸਾਹਿਬ ਦੀ ਗੱਲਬਾਤ ਕਰਨ ਦੀ ਸ਼ੈਲੀ ਦੇ ਉੱਤੇ ਬੜੇ ਸਾਰੇ ਸਵਾਲ ਨੇ ਪਰ ਇੱਕ ਚੀਜ਼ ਮੈਂ ਜ਼ਰੂਰ ਇੱਥੇ ਕਹਾਂਗਾ ਅਸੀਂ ਸਾਰੇ ਲੋਕ ਸਿੱਧੂ ਸਾਹਿਬ ਦੀ ਗੱਲਬਾਤ ਕਰਨ ਦੀ ਸ਼ੈਲੀ 'ਤੇ ਜਿੱਥੇ ਸਵਾਲ ਚੁੱਕਦੇ ਹਾਂ ਉੱਥੇ ਮੈਂ ਇਹ ਵੀ ਗੱਲ ਜ਼ਰੂਰ ਕਹਾਂਗਾ ਕਿ ਅਸੀਂ ਬਹੁਤ ਬਹੁਤ ਮੈਸੇਜ ਆਉਂਦੇ ਨੇ ਜੀ ਅੱਜ ਸਾਡੀ ਪੰਜਾਬੀ ਮਾਂ ਬੋਲੀ ਨੂੰ ਅਸੀਂ ਸੇਵਾ ਕਰ ਰਹੇ ਹਾਂ ਇਹਨੇ ਸੇਵਾ ਕੀਤੀ ਉਹਨੇ ਨਹੀਂ ਕੀਤੀ ਬਟ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਅਸੀਂ ਕਿੰਨੀ ਕੁ ਸੇਵਾ ਕਰ ਰਹੇ ਹਾਂ ਪੰਜਾਬੀ ਮਾਂ ਬੋਲੀ ਦੀ ਦੇਖੋ ਇੱਕ ਸੇਵਾ ਅਸੀਂ ਕਰ ਸਕਦੇ ਹਾਂ ਸਾਰੇ ਜਣੇ ਜਿਸ ਦਿਨ ਅਸੀਂ ਉਹ ਨਹੀਂ ਕੀਤੀ ਉਦਣ ਅਸੀਂ ਕਹਿ ਦਈਏ ਕਿ ਅਸੀਂ ਪੰਜਾਬੀ ਹੋਣ ਦਾ ਦਮ ਭਰਨਾ ਜਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਇੰਟਰਨੈਸ਼ਨਲ ਲੈਂਗੁਏਜ ਦੇ ਪੰਜਾਬੀ ਮਾਂ ਬੋਲੀ ਦਿਵਸ ਇਹ ਸਭ ਬੇਕਾਰ ਨੇ ਬੇਮਾਇਨੇ ਨੇ ਇਹਦੀ ਗੱਲ ਕਰਨਾ ਵੀ ਫਜ਼ੂਲ ਹੈ ਜੇ ਅਸੀਂ ਇੱਕ ਸੇਵਾ ਨਹੀਂ ਕੀਤੀ ਜੇ ਅਸੀਂ ਇੱਕ ਸੇਵਾ ਨਹੀਂ ਕੀਤੀ ਆ ਜਿੰਨੀਆਂ ਮਰਜ਼ੀ ਤੁਸੀਂ ਗੱਲਾਂ ਕਰਦੇ ਹੋ ਸਭ ਮੈਨੂੰ ਡਰਾਮੇਬਾਜ਼ੀ ਲੱਗਦੀ ਹੈ ਪੂਰੀ ਮੇਰੀ 99% ਨਹੀਂ ਜੀ 100% ਡਰਾਮੇਬਾਜ਼ੀ ਲੱਗਦੀ ਹੈ ਸਾਡੇ 99% ਲੋਕ 90% ਲੋਕ 80% ਲੋਕ 70% ਲੋਕ ਸ਼ਾਇਦ ਅੱਜ ਵੀ ਪੰਜਾਬੀ ਦੇ ਵਿੱਚ ਮਾਂ ਭੈਣ ਦੀਆਂ ਗਾਲਾਂ ਕੱਢਦੇ ਨੇ ਨਾ ਸੋ ਜਦੋਂ ਤੱਕ ਉਹਦੇ 'ਚ ਅਸੀਂ ਸੁਧਾਰ ਨਹੀਂ ਕੀਤਾ ਬਾਕੀ ਸਭ ਡਰਾਮੇਬਾਜ਼ੀ ਆ ਸਭ ਕੁਝ ਡਰਾਮੇਬਾਜ਼ੀ ਆ ਫਿਰ ਤੇ ਗੁਰਦੁਆਰਾ ਸਾਹਿਬ ਜਾਣਾ ਵੀ ਡਰਾਮੇਬਾਜ਼ੀ ਹੈ ਮੈਂ ਬੜੀ ਵੱਡੀ ਗੱਲ ਕਰ ਰਿਹਾ ਗੁਰਦੁਆਰਾ ਸਾਹਿਬ ਕਿਉਂਕਿ ਜਦੋਂ ਤੁਸੀਂ ਸਿਰ ਝੁਕਾਇਆ ਉੱਥੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਮਿੱਠਾ ਬੋਲਣਾ ਤੁਸੀਂ ਬਾਹਰ ਨਿਕਲਦੇ ਹੀ ਮਾਂ ਦੀ ਭੈਣ ਦੀਆਂ ਗਾਲਾਂ ਤੋਂ ਘੱਟ ਗੱਲ ਨਹੀਂ ਕਰਨੀ ਹੈ ਤਾਂ ਫਿਰ ਵਿੱਚੇ ਮਾਂ ਬੋਲੀ ਦੀ ਵੀ ਸੇਵਾ ਹੋ ਗਈ ਵਿੱਚੇ ਧਰਮ ਦੀ ਵੀ ਸੇਵਾ ਹੋ ਗਈ ਸਭ ਕੁਝ ਹੋ ਗਿਆ ਉੱਥੇ ਠੀਕ ਹੈ ਇਹ ਸਭ ਡਰਾਮੇਬਾਜ਼ੀ ਇਸ ਕਾਰਨ ਮੈਨੂੰ ਇਹ ਡਰਾਮੇਬਾਜ਼ੀ ਬਹੁਤੀ ਚੰਗੀ ਨਹੀਂ ਲੱਗਦੀ ਸੋ ਆਪਾਂ ਅੱਗੇ ਵਧੀਏ ਠੀਕ ਹੈ ਸੋ ਸੁਰਿੰਦਰ ਤੁਸੀਂ ਗੁਰਪ੍ਰਤਾਪ ਜੀ ਮੈਂ ਨਾਮ ਤੁਹਾਡਾ ਠੀਕ ਲੈ ਰਿਹਾ ਗੁਰਪ੍ਰਤਾਪ ਜੀ ਸ਼ਾਇਦ ਤੁਸੀਂ ਪਹਿਲੀ ਵਾਰੀ ਕਾਲ ਕੀਤੀ ਹਾਂਜੀ ਠੀਕ ਨਾਮ ਲੈ ਰਿਹਾ ਹਾਂਜੀ ਤੁਸੀਂ ਪਹਿਲੀ ਵਾਰੀ ਕਾਲ ਕੀਤੀ ਹੈ ਸਾਡੇ ਕੋਲ ਨਹੀਂ ਸੀ ਨੰਬਰ ਗੋ ਹਾਂਜੀ ਗੁਰਪ੍ਰਤਾਪ ਸਾਹਿਬ ਬਿਲਕੁਲ ਠੀਕ ਹੈ ਗੁਰਪ੍ਰਤਾਪ ਸਾਹਿਬ ਗੋ ਹਾਂਜੀ
ਅੱਛਾ ਜੀ ਮੈਂ ਉਸ ਇਲਾਕੇ ਦੀ ਬਿਲੋਂਗ ਕਰਦਾ ਜਿੱਥੋਂ ਸਿੱਧੂ ਸਾਹਿਬ ਤੇ ਮਜੀਠੀਆ ਸਾਹਿਬ ਲੜੇ ਨੇ ਈਸੀ ਮੇਰਾ ਠੀਕ ਹੈ ਮੈਂ 2007 ਤੋਂ ਬਾਅਦ ਇਹਨਾਂ ਦੋਵਾਂ ਦੀ ਪੋਲੀਟੀਕਲ ਗਰੋਥ ਆਪਣੇ ਸਾਹਮਣੇ ਵੇਖੀ ਹੋਈ ਆ ਕਾਫੀ ਕਲੋਜ਼ਲੀ ਵਾਚ ਕੀਤੀ ਹੈ ਇਹ ਚ ਮੈਂ ਤੁਹਾਨੂੰ ਦੋ ਤਿੰਨ ਪੁਆਇੰਟ ਆਪਣਾ ਦੱਸਣਾ ਚਾਹੁੰਦਾ ਵਿਊ ਦੱਸਣਾ ਚਾਹੁੰਦਾ ਬਾਕੀ ਮੈਂ ਜੱਜ ਨਹੀਂ ਹਾਂ ਸਭ ਤੋਂ ਪਹਿਲੀ ਗੱਲ ਹੈ ਭਾਜੀ ਇਹ ਸਮੇਂ ਦਾ ਪਹਿਲਾਂ ਕਿ ਮਜੀਠੀਆ ਸਾਹਿਬ ਉੱਥੇ ਕੋਈ ਇਲੈਕਸ਼ਨ ਜਿੱਤਣ ਨਹੀਂ ਗਏ ਉਹ ਸਿਰਫ ਚਿੱਬੀ ਲਾਉਣ ਗਏ ਨਵਜੋਤ ਸਿੰਘ ਸਿੱਧੂ ਨੂੰ ਇਹ ਸਭ ਗੱਲਾਂ ਬਾਤਾਂ ਕੇ ਹੁੰਦੀਆਂ ਭਾਜੀ ਜਦੋਂ ਇੱਡੇ ਵੱਡੇ ਕੱਦ ਨੂੰ ਲੜਾਇਆ ਜਾਂਦਾ ਨਾ ਉਹ ਆਪਸ ਚ ਬਹਿ ਕੇ ਕੋਈ ਨਾ ਕੋਈ ਇਹਨਾਂ ਦੀ ਅੰਦਰੋਂ ਬਸ ਜਿਹੜੇ ਕਾਂਗਰਸ ਇਹਨਾਂ ਨੂੰ ਪਸੰਦ ਨਾ ਕਰਨ ਵਾਲੇ ਲੋਕ ਹੋਣਗੇ ਚਾਹੇ ਹਾਈਕਮਾਨ ਹੋਵੇ ਚਾਹੇ ਕੋਈ ਵੀ ਹੋਵੇ ਰਜ਼ਾਮੰਦੀ ਨਾਲ ਗਏ ਹੋਣਗੇ ਤੇ ਉਹ ਇਲੈਕਸ਼ਨ ਜਿੱਤਣ ਨਹੀਂ ਗਏ ਜੀ ਉਹ ਇਲੈਕਸ਼ਨ ਸਿਰਫ ਤੇ ਸਿਰਫ ਨਵਜੋਤ ਸਿੰਘ ਸਿੱਧੂ ਨੂੰ ਹਰਾਣ ਗਏ ਜੋ ਮੈਨੂੰ ਲੱਗਦਾ ਸੈਕਿੰਡ ਪੁਆਇੰਟ ਮੈਂ ਇਹ ਕਹਿਣਾ ਚਾਹੁੰਦਾ ਜੇ ਇਨ ਕੇਸ ਨਵਜੋਤ ਸਿੰਘ ਸਿੱਧੂ ਸਾਹਿਬ ਇਲੈਕਸ਼ਨ ਜਿੱਤ ਵੀ ਜਾਂਦੇ ਨੇ ਤੇ ਜ਼ਿਆਦਾ ਕਾਂਗਰਸ ਹਾਈਕਮਾਨ ਚੱਲ ਨੀ ਸਕਦੇ ਹੁਣ ਜੀ, ਇਹਨਾਂ ਦੀ ਬਹੁਤ ਲਿਮਿਟਡ ਟਾਈਮ ਫਰੇਜ਼ ਇਹਨਾਂ ਨੂੰ ਮੈਂ ਦਿੰਦਾ ਵਾ, ਕਿਉਂਕਿ ਇਹਨਾਂ ਨੇ ਫੇਰ ਦੁਬਾਰਾ ਸੀਐਮ ਚੰਨੀ ਨੂੰ ਕੰਮ ਕਰਨ ਨੀ ਦੇਣਾ, ਆਪਣੀਆਂ ਗੱਲਾਂ ਮਨਵਾਣੀਆਂ, ਪੰਜਾਬ ਮਾਡਲ ਲਿਆ, ਇਹ ਕਰੋ ਵੋ ਕਰੋ, ਜੇ ਸਰਕਾਰ ਵੀ ਆਉਂਦੀ ਹੈ ਤੇ ਇਹ ਵੀ ਜਿੱਤਦੇ ਨੇ ਸਟੇਜ, ਜੇ ਸਰਕਾਰ ਨਹੀਂ ਆਉਂਦੀ ਤੇ ਇਹ ਜਿੱਤਦੇ ਵੀ ਨੀ, ਇਹ ਨਹੀਂ ਵੀ ਜਿੱਤਦੇ, ਤੇ ਮੈਨੂੰ ਇਹ ਲੱਗਦਾ ਜੀ, ਮੇਰਾ ਪਰਸਨਲ ਓਪੀਨੀਅਨ ਹੈ ਕਿ ਬਹੁਤ ਛੇਤੀ ਹੈ ਕਾਂਗਰਸ ਛੱਡ ਕੇ, ਮੈਨੂੰ ਲੱਗਦਾ ਕਿ ਦੁਬਾਰਾ ਫਿਰ ਸ਼ਾਇਦ ਬੀਜੇਪੀ ਵੱਲ ਜਾ ਸਕਦੇ ਆ, ਇਹਨਾਂ ਨੂੰ ਲੱਥੀ ਚੜੀ ਕੋਈ ਨੀ ਹੈ, ਪੁਰਾਣੀਆਂ ਗੱਲਾਂ ਬਹੁਤ ਛੇਤੀ ਭੁੱਲ ਜਾਂਦੇ ਨੇ, ਫਿਰ ਐਂਟੀ ਕਾਂਗਰਸ ਹੋ ਜਾਣਗੇ, ਫਿਰ ਉਹੀ ਉਹ ਰਾਹੁਲ ਗਾਂਧੀ ਇਹਨਾਂ ਵਾਸਤੇ ਪੱਪੂ ਹੋ ਜਾਏਗਾ, ਉਹ ਮੁੰਨੀ ਹੋ ਜਾਏਗੀ, ਤੇ ਲੋਕਾਂ ਨੇ ਨੈਸ਼ਨਲ ਮੀਡੀਆ ਨੇ ਤਾੜੀਆਂ ਮਰਵਾਇਆ ਕਰਨੀਆਂ ਵੀ ਜੀ ਏਦਾਂ ਦਾ ਸਨੈਰੀਓ ਬਣਿਆ ਤੇ। ਬਟ ਇੱਕ ਚੀਜ਼ ਮੈਨੂੰ ਇਹ 100% ਮੈਂ ਸ਼ਿਓਰ ਹਾਂ ਜੀ, ਮੇਰਾ ਆਪਣਾ ਓਪੀਨੀਅਨ ਹੈ ਕਿ ਮਜੀਠੀਆ ਸਾਹਿਬ ਉੱਥੇ ਇਲੈਕਸ਼ਨ ਚ ਉੱਤਰ ਨਹੀਂ ਗਏ ਜੀ, ਉਹਨਾਂ ਦਾ ਜਿੱਤਣਾ ਬਹੁਤ ਮੁਸ਼ਕਿਲ ਆ, ਉਹਦਾ ਜੇ ਥੋੜਾ ਬੈਕਗ੍ਰਾਉਂਡ ਤੁਹਾਨੂੰ ਦੱਸਾਂ ਹੋਇਆ ਹੈ ਕਿ ਇਹ ਜਿਹੜਾ ਅੰਮ੍ਰਿਤਸਰ ਈਸਟ ਏਰੀਆ ਜੀ, ਸਭ ਤੋਂ ਜ਼ਿਆਦਾ ਵਧਿਆ ਹੈ ਜੀ ਨਸ਼ੇ ਵਜੋਂ, ਤੋਂ ਬਹੁਤ ਜ਼ਿਆਦਾ ਵਿਕਦੇ ਸੀਗੇ ਡੂਰਿੰਗ ਅਕਾਲੀ ਬੀਜੇਪੀ ਰਜੀਮ, ਜਿਹੜਾ ਆਪਾਂ ਜਿਹਨੂੰ ਆਪਾਂ ਰਿਜੈਕਟ ਨਹੀਂ ਕਰ ਸਕਦੇ, ਨਸ਼ਾ ਉੱਥੇ ਅੱਜ ਵੀ ਦੀ ਤਰੀਕ ਵਿੱਚ ਬਹੁਤ ਵੱਡਾ ਮੁੱਦਾ, ਮੈਂ ਉੱਥੇ ਖੁਦ ਆਪ ਉੱਥੇ ਵੱਡਾ ਹੋਇਆ ਵਾ, ਮੈਨੂੰ ਪਤਾ ਇਲਾਕੇ 'ਚ ਕਿੱਦਾਂ ਦਾ ਵਿਊ ਲੋਕੀ ਰੱਖਦੇ ਇਹਨਾਂ ਵਾਸਤੇ। ਬਾਕੀ ਥੈਂਕ ਯੂ ਵੈਰੀ ਮਚ ਟਾਈਮ ਦੇਣ ਲਈ ਜੀ, ਸੋ ਨਾਈਸ ਫੋਰ ਯੂ, ਥੈਂਕ ਯੂ ਜਦਵੀਰ ਜੀ।
ਥੈਂਕ ਯੂ ਤੁਹਾਡਾ ਗੁਰਪ੍ਰਤਾਪ ਸਾਹਿਬ, ਤੁਸੀਂ ਉਸ ਇਲਾਕੇ 'ਚ ਹੈਗੇ ਔਰ ਤੁਸੀਂ ਸਾਰੀ ਗੱਲਬਾਤ ਆ ਕੇ ਜਿਹੜੀ ਆ ਉਹ ਸਾਂਝੀ ਕੀਤੀ ਹੈ। ਬਾਕੀ ਉਹਨਾਂ ਦਾ, ਨਵਜੋਤ ਸਿੱਧੂ ਸਾਹਿਬ ਦਾ ਰਵੱਈਆ ਬਦਲਣ ਵਾਲਾ ਨਹੀਂ ਹੈ ਸਰ, ਉਹ ਮੇਰੇ ਮੁਤਾਬਿਕ ਉਹ ਕਾਂਗਰਸ ਤੋਂ ਜਦ ਤਾਈਂ ਬਾਹਰ ਨਹੀਂ ਹੁੰਦੇ ਉਸ ਵੇਲੇ ਤੱਕ ਆਪਣੀ ਜਦ ਤਾਈਂ ਜਾਂ ਤਾਂ ਆਪਣੀ ਪਾਰਟੀ ਬਣਾ ਕੇ ਚੱਲਣ, ਅਤੇ ਜਾਂ ਫਿਰ ਉਹ ਵਾਪਸ ਜਿੱਦਾਂ ਉਹਨਾਂ ਦੇ ਵਾਈਫ ਨੇ ਕਿਹਾ ਜਾਂ ਨਵਜੋਤ ਕੌਰ ਸਿੱਧੂ ਨੇ, ਉੱਥੇ ਟੀ ਵੀ ਕਮੈਂਟਰੀ ਆ ਉਹਦੇ 'ਚ ਬਿਜ਼ਨਸ ਚਲੇ ਜਾਣ। ਅਨਿਲ ਜੀ ਤੁਸੀਂ ਆਉਂਦੇ ਹੋ, ਨੈਕਸਟ ਕਾਲ।
ਸੁਪ੍ਰਭਾਤ ਜੀ, ਮੈਂ ਸਮਸਤ ਮਨੋਤਾ ਤੇ ਮੰਗਲ ਕੀ ਕਾਮਨਾ ਕਰਤਾ ਹੂੰ, ਯਸ਼ਵੀ ਸਪੋਰਟ ਜੀ।
ਸੁਪ੍ਰਭਾਤ ਜੀ, ਯਸ਼ਵੀ ਸਪੋਰਟ।
ਜਿਦੂ ਜੀ, ਜਰਾ ਆਪਣੇ ਕਰਮ ਭੂਮੀ ਕੈਨੇਡਾ ਕੇ ਬਾਰੇ ਮੇਂ ਕੁਛ ਪ੍ਰਸ਼ਨ ਹੈ ਜੀ। ਆਪਣਾ ਪਹਿਲਾ ਪ੍ਰਸ਼ਨ ਇਹ ਹੈ ਕਿ ਜੋ ਐਮਰਜੈਂਸੀ ਜੋ ਲਾਗੂ ਹੋਈ ਹੈ, ਇਸਕੀ ਕਿਆ, ਕਿਉਂਕਿ ਇਹ ਕਾਨੂੰਨ ਤੋਂ ਬਣ ਚੁੱਕਾ, ਐਕਟਿਵ ਹੋ ਚੁੱਕਾ ਹੈ, ਲੇਕਿਨ ਇਸਮੇ ਕਿਆ, ਕਿਸ ਚੀਜ਼ ਕਾ ਪ੍ਰਤੀਬੰਧ ਹੈ, ਕਹਾਂ ਕਹਾਂ ਪਰ ਕਿਆ ਕਿਆ ਹਮੇਂ ਏਕ ਨਾਗਰਿਕ ਕੋ ਆਪਣੇ ਜੋ ਚੀਜ਼ੇ ਹੈ ਜੋ ਕਰ ਰਹਾ ਹੈ ਉਸਨੇ ਕਿਆ ਕਿਸ ਚੀਜ਼ ਕਾ ਵਿਸ਼ੇਸ਼ ਖਿਆਲ ਰੱਖਣਾ ਹੈ, ਇਸਕੀ ਕੋਈ ਜਾਣਕਾਰੀ ਕੁਛ NDP ਕਿਉਂਕਿ ਉਹਨਾਂ ਨੇ ਸਮਰਥਨ ਕੀਆ ਹੈ ਔਰ ਹਮਾਰੀ ਸਰਕਾਰ ਨੇ ਇਸਕੋ ਲਾਗੂ ਕੀਆ, ਤਾਂ ਉਹਨਾਂ ਨੇ ਇਸਕੀ ਕੋਈ ਜਾਣਕਾਰੀ ਕੁਛ ਨਾਗਰਿਕੋਂ ਕੇ ਸਾਥ ਸ਼ੇਅਰ ਕੀਏ।
ਬਿਲਕੁਲ ਸ਼ੇਅਰ ਕੀਏ ਜੀ। ਦੇਖੀਏ, ਜੋ ਐਮਰਜੈਂਸੀਜ ਐਕਟ ਹੈ ਉਹ ਸਰਕਾਰ ਨੇ ਬਤਾਇਆ ਹੈ ਕਿ ਆਖਿਰਕਾਰ ਇਹ ਜੋ ਐਮਰਜੈਂਸੀਜ ਐਕਟ ਹੈ ਇਸਕਾ ਮਤਲਬ ਕਿਆ ਹੈ, ਠੀਕ ਹੈ। ਇਹ ਪਹਿਲੇ ਤੋਂ ਆਪਕੋ ਬਤਾ ਦੂੰ ਕਿ 1988 ਮੈਂ ਇਹ ਜੋ ਹੈ ਇਹ ਇੱਕ ਕਾਨੂੰਨ ਬਣਾ ਥਾ ਯਹਾਂ ਪਰ ਕੈਨੇਡਾ ਮੈਂ, ਇਹ ਡਿਪਾਰਟਮੈਂਟ ਆਫ ਜਸਟਿਸ ਕੈਨੇਡਾ ਕੀ ਤਰਫ ਸੇ ਇਹ ਬਣਾਇਆ ਗਿਆ ਥਾ। ਅਬ ਇਸਮੇ ਕਿਆ ਹੋਤਾ ਹੈ ਕਿ ਅਗਰ ਜਸ ਯੂ ਤੋ ਆਪ ਪਬਲਿਕ ਅਸੈਂਬਲੀ ਕਰ ਸਕਤੇ ਹੈ, ਬਲੋਕੇਟ ਵੀ ਕਰ ਸਕਤੇ ਹੈ, ਲੇਕਿਨ ਉਸਕੋ ਫਿਰ ਸਰਕਾਰ ਜੋ ਹੈ ਉਸਕੋ ਐਮਰਜੈਂਸੀ ਮੈਂ ਆਪਣੇ ਤਰੀਕੇ ਸੇ ਇਸਕੋ ਰੈਗੂਲੇਟ ਕਰ ਸਕਤੀ ਹੈ, ਆਪਕੇ ਉਪਰ ਰੋਕ ਵੀ ਲਗਾ ਸਕਤੀ ਹੈ, ਠੀਕ ਹੈ। ਫਿਰ ਜੈਸੇ ਬੈਂਕ ਹੈ, ਕੋਈ ਪੈਸਾ ਇਕੱਠਾ ਹੋ ਰਹਾ ਹੈ ਤਾਂ ਬੈਂਕੋਂ ਕੋ ਔਰ ਆਸਾਨੀ ਹੋ ਜਾਤੀ ਹੈ ਕਿ ਬੈਂਕ ਜੋ ਹੈ ਆਪਕੇ ਅਗਰ ਉਨਕੋ ਲਗਤਾ ਹੈ ਕਿ ਆਪ ਕੋਈ ਗਲਤ ਕਾਮ ਕਰ ਰਹੇ ਹੋ, ਬੈਂਕ ਆਪਕੇ ਅਕਾਊਂਟਸ ਕੋ ਜੋ ਹੈ ਵੋ ਫਰੀਜ਼ ਕਰ ਸਕਤੇ ਹੈ, ਠੀਕ ਹੈ। ਫਿਰ ਅਗਰ ਕਹੀਂ ਆਪ ਬਲੋਕੇਟ ਲਗਾਉਣਾ ਚਾਹਤੇ ਹੈ, ਫਰਜ਼ ਕਰ ਲਈ ਆਪ ਬਾਰਡਰ ਤੇ ਰੋਕਣਾ ਚਾਹਤੇ ਹੋ, ਜਾਂ ਕ੍ਰਿਟੀਕਲ ਇਨਫਰਾਸਟ੍ਰਕਚਰ, ਕ੍ਰਿਟੀਕਲ ਇਨਫਰਾਸਟ੍ਰਕਚਰ ਮਤਲਬ ਆਪਕੀ ਸੜਕੇ ਹੈ, ਬ੍ਰਿਜਿਸ ਹੈ, ਆਪਕੇ ਬਾਰਡਰਸ ਹੈ, ਤੇ ਉਨ ਤੇ ਵੀ ਫਿਰ ਸਰਕਾਰ ਕੋ ਪੂਰਾ ਜੋ ਹੈ ਇਖਤਿਆਰ ਹੋਤਾ ਹੈ ਕਿ ਉਹ ਆਪਣੇ ਮੁਤਾਬਿਕ ਇਸ ਤੇ ਕੋਈ ਕਾਰਵਾਈ ਕਰ ਸਕਤੇ ਹੈ। ਇਸਕੇ ਇਲਾਵਾ ਜੈਸੇ RCMP ਹੈ, ਅਬ ਮਿਊਨਿਸਪਲ ਔਰ ਪ੍ਰੋਵਿੰਸ਼ੀਅਲ ਲਾਸ ਜੋ ਹੈ ਵੋ ਮਿਊਨਿਸਪਲ ਲਾਸ ਕਾ ਜੋ ਕਾਮ ਹੈ ਵੋ ਆਪਕੀ ਜੋ ਲੋਕਲ ਪੁਲਿਸ ਹੈ ਵੋ ਇਨਫੋਰਸ ਕਰਤੀ ਹੈ, ਠੀਕ ਹੈ। ਜੋ ਆਪਕੇ ਪ੍ਰੋਵਿੰਸ਼ੀਅਲ ਲਾਸ ਹੈ ਵੋ ਆਪਕੀ ਪ੍ਰੋਵਿੰਸ਼ੀਅਲ ਪੁਲਿਸ ਹੈ ਜੈਸੇ ਹਮਾਰੇ ਯਹਾਂ OPP ਹੈ, ਲੇਕਿਨ ਸਰਕਾਰ ਕੇ ਪਾਸ ਇਹ ਇਖਤਿਆਰ ਹੋ ਜਾਤਾ ਹੈ ਕਿ ਵੋ RCMP ਕੋ ਵੀ ਇਹ ਮੌਕਾ ਦੇ ਦੇ ਕਿ ਭਾਈ ਆਪ ਇਹ ਕਰ ਸਕਤੇ ਹੋ। ਇਸਕੇ ਇਲਾਵਾ ਅਗਰ ਸਰਕਾਰ ਕੋ ਲਗਤਾ ਹੈ ਕਿ ਭਾਈ ਕੋਈ ਸਹੀ ਕਾਮ ਨਹੀਂ ਕਰ ਰਹਾ ਹੈ, ਤੋ ਉਸਕੇ ਖਿਲਾਫ ਉਸਕੋ ਜੇਲ ਵੀ ਭੇਜ ਸਕਤੀ ਹੈ ਸਰਕਾਰ, ਔਰ ਸਾਥ ਮੇਂ ਉਸਪੇ ਫਾਈਨ ਵੀ ਜੋ ਹੈ ਵੋ ਸਰਕਾਰ ਲਗਾ ਸਕਤੀ ਹੈ, ਤੋ ਯੇ ਸਾਰੀ ਚੀਜ਼ੇ ਹੈ।
अच्छा, अगली चीज युधवीर जी, अभी ना प्रदेश के अंदर एक कानून बनकर आया है जिसमें अपना जो कारों के जो स्टिकर हैं वो उन्होंने हटा दिए हैं। इसमें मेरा एक जिम्मेदार नागरिक होने के कारण और जागरूक नागरिक होने के कारण मेरा एक प्रश्न है, मुझे वो जानकारी मिल नहीं पाई कि पहली बात वो प्रदेश के अंदर क्या जो फंड है हमारा वो सरप्लस है या डेफिसिट में है, पहली बात तो ये। और अगर वो डेफिसिट में है तो ये जो इन्होंने पैसा हटाया तो इससे डेफिसिट कितना और बढ़ जाएगा, और इसके हटाने के बाद कितना फंड उसके अंदर इन्वॉल्व हो रहा है, कितना पैसा उसके अंदर जो इसके बाद जो कमी पड़ेगी, धन की क्या समस्या आएगी, और उसकी भरपाई के लिए क्या कर रहे हैं, या ये मात्र लॉलीपॉप है। चलो थोड़ा सा हमें इस बात की भी जानकारी मिलनी चाहिए कि सारी ये जानकारी कहां है, डेफिसिट कितना बढ़ेगा और उसकी भरपाई कहां से होगी, तो मैं अगर आपसे जानना चाहता हूं कि क्या ऐसी कोई जानकारी आई है?
हाँ, हमने हेडलाइंस में दे दी अभी जानकारी, $1 बिलियन सरकार इससे इकट्ठा करती है हर साल, ये जानकारी मैंने अभी हेडलाइंस में दी है, शायद आप थोड़ा सा मिस कर गए हैं। तो $1 बिलियन जो है वो ये जो रिमेन होता है उसके जरिए इकट्ठा करती है, और ओवरऑल अगर आप बात करना चाहते हैं तो ओवरऑल बिल्कुल हम डेफिसिट में हैं सर। अभी तो हम ये कोविड का आपको पता ही है, हर तकरीबन हर प्रोविंस फेडरल लेवल पे हम बड़े डेफिसिट पे हैं। अगर आप ओंटेरियो की बात करना चाहते हैं तो तकरीबन हम 38 बिलियन के आसपास डेफिसिट हमारा 2020 में था, ये जो 21 का है बजट है 2021-22 का, इसमें 33 बिलियन का डेफिसिट था। तो बिल्कुल घाटे में चल रही है फेडरल सरकार भी, घाटे में चल रही है हमारी ओंटेरियो सरकार भी, घाटे में चल रही है, बड़े घाटे में, घाटा तो छोटी बात होती है, बड़े घाटे में चल रही है। और ये मैं डेफिसिट की बात कर रहा हूं क्योंकि आपने मुझे डेफिसिट पूछा था। अभी अगर मैं ओवरऑल डेट की बात करूं, ओवरऑल कर्जा कितना है वो अलग काम है। हाँ जी गो अहेड सर।
तो लेकिन बातें जब ऑलरेडी डेफिसिट में है तो ये इसके ऊपर ये कैसे एक्शन ले सकते हैं? क्या ये प्रदेश के हित में है, राष्ट्र के हित में है या अहित में है?
ये तो वोटर फैसला करेगा। देखो अगर हम बात करें आज के, जब हम पहले इतने डेफिसिट में हैं तो सरकार ने जो फैसला किया है कि जी हमने हमने नहीं लेना, लोग तो खुश होंगे इससे, लोग कहेंगे ठीक है अच्छी बात है, इस लोग पीपल विल बी हैप्पियर। बट ये एक बिलियन कहां से और सरकार लाती है, कहां से वो इसको पैसा पूरा करती है, ये सरकार को जवाब दे है, सरकार जवाब देगी। और ये 6 जून को, देखो ये बड़ी इंपॉर्टेंट चीज आपने कही अभी, ये सारी चीजें अगर हम गौर करेंगे, 2 जून को, जून के पहले हफ्ते में हमारे यहां प्रोविंशियल इलेक्शन है, तो ये सारी चीजें आप गौर करें और फिर उसके बाद फैसला करें कि हमने किस पार्टी को वोट देनी है, किस कैंडिडेट को वोट देनी है। थैंक यू, बहुत मेहरबानी। हाँ जी अगली कॉल में बात है जी, चरणजीत साहब तुम आते रहो, चरणजीत जी को बैठ।
हाँ जी जुड़वी जी, सत श्रीकाल जी।
सत श्रीकाल जी।
साहब जिदा राम रहीम दी गई है एज एट
चरणजीत साहब कितने तक जायज है? जिन्नी एक घटिया हरकत कीती है मैं हैरान है, आज बीजेपी दी हरियाणा सरकार ये गल कर रही है कि जी असी इनू वड्डा कोई क्रिमिनल ही नहीं मानते, पंजाब दे विच बीजेपी दे लीडर्स कह रहे ने जी सारा कुछ कानूनी तौर दे उत्ते हो रहा है। बई फरलो ते जाना ते चलो कानूनी मनी है नहीं मनी है बाद दी गल है, अज एक जिन्हू अदालत वालों सजा हो चुकी है, जिस बंदे नू अदालत वालों 20 साल की सजा हो चुकी है, उस बंदे नू तुसी क्रिमिनल भी मानते हो, उस बंदे नू तुसी जेड प्लस सिक्योरिटी देती हो, कहिंदे उन्हूं मरन लई थोड़ी छड्ड सकदे, जे मरन लई नहीं छड्ड सकदे जेड प्लस सिक्योरिटी, कमाल कर दित्ती जनाब तुसी। आम बंदे नू तुसी बाहर मरन लई छड्डिया होया, आम बंदे नू तो बाहर तुसी मरन लई छड्डिया होया, इहो जे क्रिमिनल बंदे नू तुसी जेड प्लस सिक्योरिटी देती है, ये तो सरेआम बीजेपी जिहड़ी है वोटां लई, मैं तो हैरान हो गया भी इन्ना यह जहा कम बीजेपी कर सकती है वोटों वास्ते, यह जे बंदे नू तुसी आम लोगों तो बाहर मरन लई छड्डिया, इहदे बारे तुहाडा बयान आंदा जी इहनू असीं चाहे वह क्रिमिनल है जी असीं मरन लई थोड़ी छड्ड सकते हैं, कमाल हो गई जनाब तुहाडी। तुसी आम बंदे की सुरक्षा तुहाडी पंजाब च हैगी हरियाणा च हैगी दिल्ली च कित्थे आम बंदे की सुरक्षा उत्थे, यह जे बंदे मैं तो हैरान हाँ भी की हो करी की जा रहे ने किहड़े पासे लोग लैके जा रहे ने देश नू, इहते जिन्ना इहनू कंडम कीता जाए उन्ना ही थोड़ा आ।
एक बहुत बहुत मैं देखो कहना चाहना हाँ कि जो आप हमेशा इतने कहने जगदीश टाइकलर की गल करते हैं या बजर कुमार की करते हैं, अज वो लोग क्यों नहीं गल करते, यह भी बहुत बड़ा गलत होया काम कि साड़ी
बहुत, बहुत, बहुत बड़ा गलत होया जी काम।
हाँ जी
बहुत 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 बड़ा गलत काम होया।
हाँ जी मेहरबानी
सर, थैंक यू। हाँ जी अगली कॉल जी, धीरज जी तुम आते रहो, धीरज जी गो अहेड।
नमस्कार सत श्रीकाल सर जी।
नमस्कार जी सत श्रीकाल सर जी।
सर हम एक प्रीवियस कॉलर जी आए थे मां बोली के कह रहे थे तो मेरे कुछ कन्फ्यूजन है जी मां बोली के क्वेश्चन है जी, मां बोली किनू कहते जी, जी मदर टंग होंगी है मदर बोलती है मां बोलती है या जिस किते च बच्चा पैदा होंदा वो भाषा बोलता है तो वह मां बोली होंगी है जी?
पर जिहड़ी घर दे विच तुहाडी मां बोलती है ना वह तुहाडी मां बोली है।
सर मैं अमरी पंजाब तो है जी, मेरी वाइफ दिल्ली, मैं मेरी मैरिज दिल्ली हुई, मेरी वाइफ हिंदी बोलती है, मैं पंजाबी बच्चे की कड़ी मां बोली हुई जी।
तो हम तुम दो जन ने फैसला कर रहे ना क्योंकि दोहां की जी बोली है वह अलग अलग हो गई, तुहाडी पंजाबी है तुहाडी वाइफ हिंदी बोलते हैं।
ठीक है तो घर दे विच तुसी हुण फैसला करना है क्योंकि कई बार की हुंदा है इंटर रिलीजन विआह हुंदा है इंटर कास्ट विआह हुंदा है तो इंटर लैंग्वेज दे डिफरेंट लैंग्वेज बैकग्राउंड तो विआह हो जांदे है तो फिर कई बार पेरेंट्स इस गल दा फैसला करदे आ वैसे मैं तुहानू कोई सजेशन नहीं दे रहा पर मैं वैसे गल कर रहा इन जनरल की है कि असी बच्चे नू छोटे हुंदे आई जिन्ना जोर असी केड़ा धर्म तो है असी केड़े जात तो है असी केड़ी कंट्री तो है खासकर कैनेडा विच आके असी जोर लाया हुंदा है और असी केड़े धर्म तो है जात केड़ी है साडे कंट्री ऑफ ओरिजिन केड़ा है मैं कहना जी जे बच्चा बड़ा होके यही सवाल तुहानू पुछ लवे कि तुहाडा धर्म इन्ना चंगा सीगा जिथों आए उत्थे सारे धर्म दे लोग तां मेजोरिटी सिर्फ इत्थे की करन आए आ जे बच्चा यही पुछ ले वी उत्थे तुहाडी लैंग्वेज ही बोली जांदी सी फिर तुसीं इत्थे की करन आए हो तुहाडी कंट्री दा जिहड़ा तुसीं इन्ना शोर मचाया जे तुहाडी कंट्री इन्नी चंगी सी फिर इत्थे कैनेडा की करन आए हो एज मच एज सानू अपनी हैरीटेज कल्चर लैंग्वेज सिखाना चाहिदा पर ज्यादा जोर इस गल ते लगाओ कि वह बच्चा जिहड़ा एक वधिया इंसान बने
इंसान बने क्योंकि मैं मेरा बिलीव है कि कोई भी अच्छी चीज नू कोई खत्म नहीं कर सकता चाहे वो लैंग्वेज है ते चाहे वो धर्म है असी कहने जी पंजाबी ते खतरा है जी साडी पंजाबी खत्म हो जाएगी या साडे धर्म ते खतरा है कोई कहिंदा हिंदू धर्म नू खतरा है कोई कहना मुस्लिम तक मेरा बिलीव है जिहड़ी अच्छी चीज है वो हमेशा ग्रो करेगी जिहदे च प्रॉब्लम है वो हमेशा घटेगी हुण तुसीं देखो पंजाब च ही कितनी ज्यादा घर च जाओगे तो मोस्टली हिंदी शहरों च नजर आती है जी घर च हिंदी क्योंकि पंजाबी च कई वर्ड इदा ने गल तो बिना गल ही नहीं होंगी जी उन्हां च ते गल हो जी मां बोली जे अच्छी हैगी है तो वह अपने आप ही ग्रो करेगी जे उहदे च कुछ प्रॉब्लम हैगी अपने आप उहदी सेवा करन दी नहीं लोड़ उन्हें अपने आप ही अच्छा हो जाना हम साडे पंजाबी सॉन्ग देख लो रे ते कितनी अच्छी लीलता है जी वो कितों असी उन्हां दी सेवा कर पावांगे जी मैं बस यही कह रहा चाहता सीगा कि सानू अच्छी चीज वल देखना चाहिए तो अपने आप ही ग्रो करेगी जी
बिल्कुल देखो जी जिहड़ा जिहड़ा तुहाडे घर दे विच जिस तरह तुसीं कहा वी तुसीं पंजाबी बोलदे हो वाइफ तुहाडे हिंदी बोलदे ने मैं तो कहना तुहाडे बच्चे ब्लैस्ड ने उन्हां नू पंजाबी भी सिखाओ हिंदी भी सिखाओ बाहर अंग्रेजी उन्होंने अपने आप सीख लेनी है बल्कि बाहर जो फ्रेंच और स्पैनिश सीख सकते हैं वो होर चंगा हो जाएगा बच्चों वास्ते और मोस्ट इंपोर्टेंटली बच्चों इस गल से जोर देने की बजाय कि सिर्फ असी हिंदी ही सीखनी है या सिर्फ असी पंजाबी ही सीखनी है या उर्दू ही सीखनी है उन्होंने कहो जी बेहतर यह होगा कि यू बिकम सॉफ्ट स्पोकन रादर दैन जस्ट कि तुम कहो जी वी स्पीक ओनली पंजाबी हिंदी और इंग्लिश रादर दैन उन्होंने कहो जी सॉफ्ट स्पोकन वधिया तरीके जे लैंग्वेज कोई भी बोलन सीख ज्यादा तो ज्यादा लैंग्वेजेस लेकिन मिठ बोलना यह साडे धर्म सानू यह सिखांदा साडा धर्म की है असी असल दे विच जदों कोई तुहानू पुछदा जी तुहाडा धर्म की है असी जोर सारा इस गल ते देता कि मैं वधिया सिख हां मैं वधिया हिंदू हां मैं मुस्लिम हां क्रिश्चियन हां एक कनेडियंस ने सारा जोर इस ते देता कि साडा धर्म यह है कि असी सच बोलते हैं कनेडियंस ने इसते जोर दिता ता यह कंट्री खूबसूरत बनया इन्होंने जोर इतने नहीं दिता कि असी क्रिश्चियन है या असी हिंदू हाँ सिख नहीं जदों इन्होंने पूछा कि जी तुहाडा धर्म की है इन्होंने कहा जी असी फेयरनेस च विश्वास रखते हैं साडा धर्म फेयरनेस है जदों इन्होंने कनेडियंस को पूछा गया कि तुहाडा धर्म की है कहिंदे जी इक्वैलिटी वेरी गुड इन्होंने पूछा गया जी तुहाडा धर्म की है यह कहिंदे जी असी किसी नाल डिस्क्रिमिनेशन नहीं करते सानू पूछा गया साडा धर्म की है नाले ते धर्म दीआं छालां मारदे हां असी सिख धर्म तों हां ते नाल ही डिस्क्रिमिनेशन करते हैं अजीर जी ऐड ला दो अखबार के अच्छा की है मुंडा चाहिए जी इसे कास्ट का चाहिए लो जी इसे कास्ट का चाहिए असं ऐडा ही लैनिया बंद करेंगे यार अखबार के मैट्रिमोनल ऐडा का सिलसिला ही बंद करो ऐड ही लैनी कोई मैं कहे असं नहीं लाते ऐड मैट्रिमोनल खत्म कर दो ना रेडियो अखबार टीवी से और जदों जात पात तो तुम उपर ही नहीं उठना फिर असं ऐड क्यों लगाइए तो असी जोर इस गल से लगाया होया इसे और प्रॉब्लम यह है कि जो कंट्री असी छड़ के आए थे तुम किसी को पूछ लो अज एक सवाल ये ते मैसिव डिबेट असी बहुत देर भी ये बारे गल कर रहे हैं और अज होर भी ज्यादा जरूरत है असी कैनेडियन क्वालिटी ऑफ लाइफ नू जिहड़ा असी स्ट्रेंथन किया है साडे आउण दे नाल जिथे जिथे असी गए हैं कि इत्थे कैनेडियन लाइफ जिहड़ी है क्वालिटी ऑफ लाइफ है जिस तरह का कैनेडा असी इत्थे चाहुंदे सीगे कि असी उहनू स्ट्रेंथन किया मजबूत किया या असी उहनू होर ज्यादा खराब कर दिता है और जे असी खराब किया उह सोचण दा टाइम अज है ਵਰਨਾ ਪੰਜਾਬ ਦੇ ਬਾਰੇ ਤਾਂ ਅਸੀਂ ਕਹਿੰਦੇ ਪੰਜਾਬ ਰਹਿਣ ਲਾਇਕ ਨਹੀਂ ਰਿਹਾ, ਤੇ ਫਿਰ ਜਦੋਂ ਇਹਨੂੰ ਵੀ ਅਸੀਂ ਕੰਟੀਨਿਊ ਰਹਿਣ ਲਾਇਕ ਨਹੀਂ ਛੱਡ ਰਹੇ ਹਾਂ, ਬ੍ਰੈਂਪਟਨ ਅਸੀਂ ਬ੍ਰੈਂਪਟਨ ਹੀ ਰਹਿੰਦੇ ਜੀ, ਅਸੀਂ ਤਾਂ ਛੱਡ ਕੇ ਇੱਕ ਘੰਟਾ ਦੂਰ ਚਲੇ ਗਏ, ਫਿਰ ਉਹ ਇੱਕ ਘੰਟਾ ਦੂਰ ਵੀ ਲੋਕ ਉੱਥੇ ਵੀ ਆਉਣ ਲੱਗ ਪਏ ਨੇ, ਹੁਣ ਤਾਂ ਕਿਚਨਰ, ਵਾਟਰਲੂ, ਨਿਆਗਰਾ ਫਾਲਸ, ਲੰਡਨ, ਤੁਸੀਂ ਸ਼ਹਿਰ ਦਾ ਨਾਮ ਲਓ, ਪੈਰਿਸ, ਓਨਟੈਰੀਓ ਤੱਕ ਹਰ ਜਗ੍ਹਾ ਤਾਂ ਅਸੀਂ ਜਾ ਰਹੇ ਹਾਂ, ਫਿਰ ਅਸੀਂ ਓਨਟੈਰੀਓ ਛੱਡ ਕੇ ਅਸੀਂ ਕਿੱਥੇ ਜਾਵਾਂਗੇ? ਸੋ ਉਹਦੇ 'ਤੇ ਡਿਸਕਸ਼ਨ ਦੀ ਜ਼ਰੂਰਤ ਜਿਹੜੀ ਆ ਉਹ ਧੀਰਜ ਸਾਹਿਬ ਅੱਜ ਹੈ। ਸੁਰਿੰਦਰ ਜੀ ਮੌਂਟਰੀਅਲ ਤੋਂ, ਗੋ ਹੈਡ।
ਬਿਲਕੁਲ ਸਰ, ਥੈਂਕ ਯੂ,
ਥੈਂਕ ਯੂ ਧੀਰਜ ਸਾਹਿਬ। ਸੁਰਿੰਦਰ ਜੀ ਮੌਂਟਰੀਅਲ ਤੋਂ।
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜਦਵੀਰ ਜੀ।
ਸਤਿ ਸ਼੍ਰੀ ਅਕਾਲ ਜੀ।
ਜਦਵੀਰ ਜੀ, ਅੱਜ ਕਾਫੀ ਆਪਣੇ ਸਰੋਤੇ ਕਈ ਗੱਲਾਂ ਕਰ ਗਏ, ਇੱਕ ਦੋ ਹੋ ਹੀ ਗਈਆਂ ਜਿਹੜੀਆਂ ਮੇਰੇ ਵੀ ਮਨ ਚ ਸਵਾਲ ਸੀ। ਅੱਛਾ, ਮੈਂ ਜਦਵੀਰ ਜੀ ਇਹ ਪੁੱਛਣਾ ਚਾਹੁੰਦਾ, ਇਲੈਕਸ਼ਨਾਂ ਤਾਂ ਹੋ ਗਈਆਂ ਪਰ ਉਹ ਐਤਕੀ ਜਿੱਦਾਂ ਸਾਰਿਆਂ ਨੇ ਲਾ ਲਓ ਪਿਛਲੀ ਵਾਰੀ ਉਹ ਨਸ਼ੇ ਤੇ ਬੇਅਦਬੀ ਤੇ ਇਹ ਸਾਰੀਆਂ ਗੱਲਾਂ ਸੀ ਅਨਇੰਪਲਾਇਮੈਂਟ ਤੇ, ਐਤਕੀ ਇਹ ਕਿੱਥੇ ਗਈਆਂ ਜੀ? ਮੈਂ ਉਹ ਕਿਸੇ ਇੱਕ ਪਾਰਟੀ ਨੂੰ ਨਹੀਂ ਕਹਿੰਦਾ, ਮੈਂ ਉਹਨੂੰ ਵਿੱਚੇ ਕੇਜਰੀਵਾਲ ਲਾਉਂਦਾ, ਵਿੱਚੇ ਆਮ ਆਦਮੀ ਪਾਰਟੀ ਜਾਂ ਵਿੱਚੇ ਕਾਂਗਰਸ, ਅਕਾਲੀ, ਐਤਕੀ ਇਹ ਇੱਕ
ਲਾਈਨ ਸ਼ਾਇਦ ਡਿਸਕਨੈਕਟ ਹੋ ਗਈ ਜੀ, ਮੈਂ ਕੋਈ। ਹਾਂਜੀ ਬਿਲਕੁਲ, ਨਸ਼ੇ ਦੀ ਗੱਲ ਜਿਹੜੀ ਹੈ ਜੀ, ਤੁਸੀਂ, ਤੁਹਾਡਾ ਸਵਾਲ ਬਿਲਕੁਲ ਸਹੀ ਹੈ ਸੁਰਿੰਦਰ ਸਾਹਿਬ, ਇਸ ਸਵਾਲ ਦਾ ਜਵਾਬ ਵੀ ਹੁਣੇ ਦਿੰਦੇ ਹਾਂ। ਗਰੀਸ਼ ਜੀ ਤੁਸੀਂ ਲਾਈਨ ਹੋਲਡ ਕਰ ਲਓ, ਬਾਕੀ ਸਾਰੀਆਂ ਕਾਲਸ ਜਿਹੜੀਆਂ ਉਹ ਵੀ ਆਉਂਦੇ ਲਵਾਂਗੇ, ਪਹਿਲਾਂ ਸੁਰਿੰਦਰ ਸਾਹਿਬ ਨੇ ਬੜੇ ਇੰਪੋਰਟੈਂਟ ਪੁਆਇੰਟ ਹਾਈਲਾਈਟ ਕੀਤੇ ਨੇ, ਉਹ ਅਸੀਂ ਜ਼ਰੂਰ ਡਿਸਕਸ ਕਰਾਂਗੇ। ਲੇਕਿਨ ਇਸ ਤੋਂ ਪਹਿਲਾਂ ਕਿ ਅੱਗੇ ਵਧੀਆ, ਅਸੀਂ ਦੱਸ ਦਈਏ ਕਿ ਸਾਡੇ ਇਸ ਸੈਗਮੈਂਟ ਦੇ ਮੇਨ ਸਪੋਂਸਰ ਸਾਨਾ ਇਸ ਵੇਲੇ ਜੁੜ ਚੁੱਕੇ ਨੇ, ਮੈਂ ਗੱਲਬਾਤ ਕਰ ਰਿਹਾ ਮਿਸਟਰ ਚੱਡਾ ਦੀ। ਅਸੀਂ ਦੱਸ ਦਈਏ ਕਿ ਤੁਸੀਂ ਸੌਰਵ ਚੱਡਾ ਸਾਹਿਬ ਦੇ ਨਾਲ ਸੰਪਰਕ ਕਰਨਾ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫਾਈਨੈਂਸ਼ੀਅਲ ਪਲੈਨਿੰਗ ਤੁਸੀਂ ਕਰਨਾ ਚਾਹੁੰਦੇ ਹੈਗੇ ਹੋ, ਕਿਸੇ ਵੀ ਤਰ੍ਹਾਂ ਦੇ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਔਰ ਵੈਲਥ ਕ੍ਰੀਏਸ਼ਨ, ਹਰ ਕੋਈ ਚਾਹੁੰਦਾ ਜੀ ਵੈਲਥ ਕ੍ਰੀਏਸ਼ਨ, ਸੋ ਵੈਲਥ ਕ੍ਰੀਏਸ਼ਨ ਕਿੱਦਾਂ ਕੀਤੀ ਜਾ ਸਕਦੀ ਹੈ ਇਹਦੇ ਬਾਰੇ ਤੁਸੀਂ ਗੱਲਬਾਤ ਕਰਨ ਲਈ ਮੈਂ ਤੁਹਾਨੂੰ ਫਿਰ ਦੱਸ ਦਵਾਂ ਕਿ ਇਹਦੇ ਬਾਰੇ ਤੁਸੀਂ ਗੱਲਬਾਤ ਕਰਨੀ ਹੈਗੀ ਹੈ ਮਿਸਟਰ ਚੱਡਾ ਦੇ ਨਾਲ। ਮਿਸਟਰ ਚੱਡਾ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ।
ਥੈਂਕ ਯੂ ਵੈਰੀ ਮੱਚ ਯੁਧਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਸਰ ਅੱਜ ਇਹ ਦੱਸੋ ਕਿ ਜਿਹੜੀ ਫਾਈਨੈਂਸ਼ੀਅਲ ਸਕਸੈਸ ਹੈਗੀ ਆ ਉਹ ਕਿਸੇ ਉਮਰ ਦੀ ਮੁਤਾਜ ਆ ਜਾਂ ਫਿਰ ਵੇਰੀ ਕਰਦੀ ਆ ਏਜ ਟੂ ਏਜ, ਔਰ ਕਿਸ ਤਰ੍ਹਾਂ ਦੇ ਸਟੈਪਸ ਲੈਣੇ ਚਾਹੀਦੇ ਆ ਸਾਰਿਆਂ ਵਾਸਤੇ ਸੇਮ? ਹੁਣ ਕਿਸੇ ਦੀ ਉਮਰ 30 ਸਾਲ ਹੈ, ਕਿਸੇ ਦੀ 40 ਆ, ਸਟੈਪ ਸਾਰੇ ਸੇਮ ਲੈਣ ਫਾਈਨੈਂਸ਼ੀਅਲ ਸਕਸੈਸ ਵਾਸਤੇ ਜਾਂ ਕੋਈ ਵੱਖਰੇ ਵੱਖਰੇ ਲੈਣੇ ਆ? ਜੀ
ਜੀ ਯੁਧਵੀਰ ਜੀ, ਦੇਖੋ ਥੋਰੈਟੀਕਲੀ ਜੇ ਆਨਸਰ ਦਈਏ ਤੇ ਹਾਂ, ਫਾਈਨੈਂਸ਼ੀਅਲ ਪਲੈਨਿੰਗ ਦੇ ਸਰਟਨ ਸਟੈਪਸ ਬੁੱਕਸ ਚ ਲਿਖੇ ਨੇ, ਫਾਈਨੈਂਸ਼ੀਅਲ ਪਲੈਨਿੰਗ ਚ ਲਿਖੇ ਨੇ ਕਿ ਇਹ ਸਟੈਪ ਜਿਹੜਾ ਬੰਦਾ ਫੋਲੋ ਕਰੇਗਾ ਉਹਦਾ ਜਿਹੜਾ ਓਵਰਆਲ ਫਾਈਨੈਂਸ਼ੀਅਲ ਸਕਸੈਸ ਆ ਉਹ ਬੰਦਾ ਆਪਣੇ ਗੋਲਸ ਤੇ ਪਹੁੰਚ ਜਾਏਗਾ ਜਾਂ ਇਵੈਂਚੁਅਲੀ ਅਚੀਵ ਕਰ ਲੇਗਾ। ਲੇਕਿਨ ਪ੍ਰੈਕਟੀਕਲੀ ਗੱਲ ਕਰੀਏ ਤਾਂ ਆਈ ਥਿੰਕ ਕਿ ਏਜ ਦੇ ਨਾਲ ਉਹ ਡਿਪੈਂਡ ਕਰਦਾ ਹੈਗਾ। ਹੁਣ ਇੱਕ ਬੱਚਾ ਜਿਹੜਾ ਹਾਲੇ ਸਿਰਫ ਪੈਦਾ ਹੋਇਆ 1, 2, 3, 4 ਸਾਲ ਦਾ, ਕਿਆ ਪੇਰੈਂਟਸ ਨੂੰ ਉਹਦੀ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਚਾਹੀਦੀ? ਅਫਕੋਰਸ ਕਰਨੀ ਚਾਹੀਦੀ ਹੈ। ਲੇਕਿਨ ਉਹੀ ਪੇਰੈਂਟਸ ਉਹ ਬੱਚਿਆਂ ਦੀ ਕਰ ਪਾਣਗੇ ਜਿਨ੍ਹਾਂ ਨੇ ਆਪਣਾ ਫਾਈਨੈਂਸ਼ੀਅਲ ਪਲਾਨ ਪੂਰਾ ਆਪਣੀ ਲਾਈਫ ਸੋਰਟ ਆਊਟ ਕਰ ਲਈ ਹੈ, ਤਾਂ ਨੈਕਸਟ ਫੋਕਸ ਆਉਂਦਾ ਸੈਕਿੰਡ ਜਨਰੇਸ਼ਨ ਤੇ। ਹੁਣ ਦੂਸਰਾ ਬੱਚਾ ਹੈਗਾ 18-20 ਸਾਲ ਦਾ, ਉਹਨੇ ਹਾਲੇ ਕੰਮ ਕਰਨਾ ਸ਼ੁਰੂ ਕੀਤਾ, ਉਹਦੇ ਸਟੈਪਸ ਕੁਝ ਹੋਰ ਹੋਣਗੇ, ਕਿਉਂਕਿ ਜਿਹੜਾ ਬੱਚਾ ਪੈਦਾ ਹੋਇਆ ਉਹਦੇ ਤੇ ਬਿਹਾਫ ਤੇ ਜ਼ਿਆਦਾ ਤੋਂ ਜ਼ਿਆਦਾ ਪੇਰੈਂਟਸ ਕੀ ਕਰਦੇ ਨੇ ਕਿ ਚਲੋ ਥੋੜੀ ਜਿਹੀ RESP ਕਰ ਦਿੰਦੇ ਆ। ਇਹਦੇ ਇਲਾਵਾ ਜ਼ਿਆਦਾਤਰ ਦੇਖਿਆ ਗਿਆ ਮੈਜੋਰਿਟੀ 99% ਪਾਪੂਲੇਸ਼ਨ ਜਿਹੜੀ ਹੈਗੀ ਬੱਚਿਆਂ ਦੇ ਉੱਪਰ ਕੁਛ ਹੋਰ ਕਿਸੇ ਤਰੀਕੇ ਦੀ ਇਨਵੈਸਟਮੈਂਟ ਨਹੀਂ ਕਰਦੇ ਜਾਂ ਫਾਈਨੈਂਸ ਦੇ ਬਾਰੇ ਚ ਜ਼ਿਆਦਾ ਗੱਲਾਂ ਬਾਤਾਂ ਨਹੀਂ ਕਰਦੇ ਜਦ ਤੱਕ ਬੱਚਾ 18 ਸਾਲ ਦਾ ਨਹੀਂ ਹੋ ਜਾਂਦਾ। ਲੇਕਿਨ ਉੱਥੇ ਪਲੈਨਿੰਗ ਹੋ ਸਕਦੀ ਹੈ, ਪਹਿਲੇ 18 ਸਾਲ ਚ ਵੀ ਹੋ ਸਕਦੀ ਹੈ। ਉਹ ਕਿਸ ਪਰਸਪੈਕਟਿਵ ਨਾਲ ਹੋ ਸਕਦੀ ਹੈ? ਮਾਇੰਡਸੈਟ ਕ੍ਰੀਏਟ ਕੀਤਾ ਜਾ ਸਕਦਾ, ਮਾਇੰਡਸੈਟ ਕ੍ਰੀਏਟ ਕੀਤਾ ਜਾ ਸਕਦਾ ਪਹਿਲੇ 18 ਸਾਲਾਂ ਦੇ ਅੰਦਰ ਅੰਦਰ। ਹੁਣ ਜਿਹੜਾ ਬੱਚਾ 18 ਸਾਲਾਂ ਦਾ ਹੋ ਗਿਆ, ਉਹਨੇ ਤਾਂ ਚਲੋ ਜੋਬ ਜਾਂ ਯੂਨੀਵਰਸਿਟੀ ਚ ਚਲਾ ਗਿਆ ਜਾਂ ਜੋਬ ਚ ਚਲਾ ਗਿਆ ਜਾਂ ਬਿਜ਼ਨਸ ਚ ਜਾਣਾ ਚਾਹ ਰਿਹਾ, ਉਹਦੀ ਫਾਈਨੈਂਸ਼ੀਅਲ ਪਲਾਨਿੰਗ ਡਿਫਰੈਂਟ ਹੋ ਜਾਏਗੀ। ਇੱਥੇ ਆ ਪਰਸਨ ਟੇਕ ਓਵਰ ਕਰ ਜਾਏਗਾ ਆਪਣੇ ਐਕਸ਼ਨਸ ਤੇ। ਜਿਹੜੇ ਹੁਣ ਇਸ ਏਜ ਗਰੁੱਪ ਦੇ ਬੱਚੇ ਹੋਣਗੇ 18-20 ਸਾਲ ਤੇ ਸ਼ੁਰੂ ਕਰ ਰਿਹਾ, ਉਹਨਾਂ ਦੀ ਸਾਈਕੋਲੋਜੀ ਡਿਫਰੈਂਟ ਹੋਣੀ ਚਾਹੀਦੀ ਹੈ। ਪਹਿਲਾਂ ਉਹਨਾਂ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਹੈਗਾ ਕਿ ਵੀ ਮੈਂ ਮਾਇੰਡਸੈਟ ਆਪਣਾ ਕ੍ਰੀਏਟ ਕਰਨਾ, ਜਿਹੜਾ ਮਨੀ ਮਾਇੰਡਸੈਟ ਹੈ, ਲੋਕੀ ਬਿਲੀਵ ਕਰਨ ਨਾ ਕਰਨ ਜਿਹੜੀ ਰਿਚਨੈਸ ਹੈ ਨਾ, ਇਹ ਮਾਇੰਡ ਦੇ ਵਿੱਚ ਪਹਿਲੇ ਕ੍ਰੀਏਟ ਹੁੰਦੀ ਹੈ, ਬਾਅਦ ਚੋਂ ਇਹ ਕ੍ਰੀਏਟ ਹੁੰਦੀ ਹੈ। ਸਭ ਤੋਂ ਪਹਿਲਾਂ ਮਾਇੰਡ ਚ ਕ੍ਰੀਏਟ ਹੋਣੀ ਜਿਹੜੀ ਹੈ ਬੜੀ ਜ਼ਰੂਰੀ ਹੈ। ਔਰ ਜੇ ਇਹ ਕ੍ਰੀਏਟ ਕਰਨੀ ਹੈ ਤਾਂ 18 ਸਾਲ ਦੇ ਬੱਚੇ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀ ਫੇਲੀਅਰ ਹੈ ਨਾ, ਇਟਸ ਨਾਟ ਅ ਬੈਡ ਥਿੰਗ। ਲੇਕਿਨ ਸਾਡੇ 18 ਸਾਲਾਂ ਚ ਪਹਿਲੇ ਪ੍ਰੋਗਰਾਮਿੰਗ ਹੋ ਜਾਂਦੀ ਹੈ ਕਿ ਜੇ ਕਿਤੇ ਮਾਰਕਸ ਘੱਟ ਆ ਗਏ ਜਾਂ ਲਾਈਫ ਕੁਛ ਅਚੀਵ ਨਹੀਂ ਕੀਤਾ ਤੇ ਆਪਾਂ ਫੇਲ ਹੋ ਗਏ। ਫੇਲੀਅਰ ਇਜ਼ ਨਾਟ ਅ ਬੈਡ ਥਿੰਗ। ਸੋ 18 ਸਾਲ ਦੇ ਬੱਚੇ ਨੂੰ ਜਿਹੜਾ ਫੇਲੀਅਰ ਤੋਂ ਡਰ ਨਹੀਂ ਲੱਗਣਾ ਚਾਹੀਦਾ, ਹਨਾ। ਔਰ ਕੁਝ ਡਿਫਰੈਂਟ ਸਟੈਪਸ ਲੈਣੇ ਚਾਹੀਦੇ। ਫੋਰ ਇੱਕ ਸਿੰਪਲ ਐਗਜ਼ਾਮਪਲ, ਇੱਕ 18 ਸਾਲ ਦੇ ਬੱਚੇ ਨੂੰ ਜੇ ਪਤਾ ਹੋਏ, ਉਹਨੂੰ ਅਵੇਅਰਨੈਸ ਵਧਾਈ ਜਾਏ ਕਿ ਰੋਜ਼ ਦੇ $395 ਅਰਨ ਕਰਨੇ ਹੈ, ਵਿਚ ਇਜ਼ ਨਾਟ ਰੀਅਲੀ ਅ ਬਿਗ ਡੀਲ। ਰੋਜ਼ ਦਾ $395 ਜੇ ਇੱਕ 18 ਸਾਲ ਦਾ ਬੱਚਾ ਅਰਨ ਕਰਨਾ ਹੁਣ ਜੇ ਮਿਲੀਅਨ ਡਾਲਰ ਕਮਾ ਚੁੱਕਾ ਲੇਕਿਨ 25 ਸਾਲ ਤੱਕ ਜਿਹੜਾ ਬੱਚਾ ਹੈਗਾ ਅਪਰੂਵਲੀ ਰਿਹਾ, ਮਤਲਬ ਕਿ ਜ਼ਿਆਦਾ ਆਪਣੇ ਜਿਹੜੇ ਮੀਨਸ ਹੈ ਜੋ ਵੀ ਇਹਦੀ ਲਾਈਫ ਦੇ ਖਰਚੇ ਆ ਉਸ ਤੋਂ, ਕਿਉਂਕਿ ਪੇਰੈਂਟਸ ਦੇ ਨਾਲ ਹੀ ਰਹਿ ਰਹੇ ਹੁੰਦੇ ਜ਼ਿਆਦਾਤਰ ਰਸਤੇ 'ਚ, ਲੇਕਿਨ ਜੇ ਕੋਈ ਪਰਸਨ ਇੰਡੀਪੈਂਡੈਂਟ ਵੀ ਹੋ ਗਿਆ ਜਿੱਦਾਂ ਮੈਂ ਹੋ ਗਿਆ ਸੀਗਾ ਆਪਣੀ ਏਜ 'ਚ, ਖਰਚੇ ਵੀ ਆਉਣ, ਲੇਕਿਨ ਫਰੂਗਲੀ ਉਸ ਟਾਈਮ 'ਤੇ ਰਹਿਣਾ ਬੜਾ ਜ਼ਰੂਰੀ ਹੈ। ਜਦੋਂ ਵੀ ਤੁਸੀਂ ਸਪੈਂਡਿੰਗ ਕਰਨੀ ਹੈ ਸਟੇਜ 'ਤੇ ਬੜੀ ਇੰਟੈਂਸ਼ਨਲੀ ਸਪੈਂਡਿੰਗ ਕਰਨੀ, ਆਪਣੀ ਕੋਸਟ ਨੂੰ ਘੱਟ ਤੋਂ ਘੱਟ ਕਰਨਾ। ਜੇ ਕੋਈ ਚੀਜ਼ ਵੀ ਖਰੀਦਣ ਲੱਗੇ ਹੋ, ਕੋਈ ਚੀਜ਼ ਖਰੀਦਣ ਲੱਗੇ ਹੋ, ਆਨਲਾਈਨ ਚਲੇ ਜਾਣਾ, ਚੀਜ਼ਾਂ ਨੂੰ ਦੇਖਣਾ, ਵੈਬਸਾਈਟਾਂ ਫਾਈਂਡ ਆਊਟ ਕਰਨੀ ਕਿ ਸੇਮ ਚੀਜ਼ ਕਿਆ ਮੈਨੂੰ ਘੱਟ ਪ੍ਰਾਈਸ ਮਿਲ ਸਕਦੀ ਕਿ ਨਹੀਂ ਮਿਲ ਸਕਦੀ। ਕੋਈ $100 ਦੀ ਚੀਜ਼ ਉਹਨੂੰ ਸਰਚ ਕਰਨਾ ਸ਼ੁਰੂ ਕਰ ਦੇਣਾ ਕਿ ਮੈਨੂੰ $80 ਚ ਮਿਲ ਸਕਦੀ ਹੈ, $50 ਚ ਮਿਲ ਸਕਦੀ ਹੈ, $40 ਚ ਮਿਲ ਸਕਦੀ ਹੈ, ਤਾਂ ਟਾਈਮ ਸਪੈਂਡ ਕਰਨਾ ਲੋਅਰ ਕੋਸਟ ਵਾਸਤੇ ਉਹ ਸੇਜ ਤੇ ਵਰਥ ਹੈ। ਲੇਕਿਨ ਇਹ ਹੁਣ ਕੋਈ 40-50 ਸਾਲ ਦਾ ਬੰਦਾ ਵੈਲਥ ਕ੍ਰੀਏਸ਼ਨ ਦੇ ਪ੍ਰੋਸੈਸ 'ਚ ਹੈ, ਉਹਨੂੰ ਪਤਾ ਮਨੀ ਕਿੱਦਾਂ ਕ੍ਰੀਏਟ ਕਰਨੀ ਹੈ, ਔਰ ਉਹ $100 ਦੀ ਚੀਜ਼ ਨੂੰ ਦੇਖ ਰਿਹਾ ਕਿ ਮੈਂ $60 ਚ ਕਿੱਦਾਂ ਲਵਾਂ, $40 ਚ ਲਵਾਂ, ਇਹ ਪਰਸਨ ਹੁਣ ਆਪਣਾ ਟਾਈਮ ਵੇਸਟ ਕਰ ਰਿਹਾ। ਹੁਣ ਉਹੀ ਸਟੈਪ ਕਿਸੇ ਏਜ ਤੋਂ ਬੜਾ ਵਧੀਆ ਹੈ। ਹੁਣ ਜਿਹੜਾ 18 ਸਾਲ ਤੇ ਬੱਚਾ ਹੈਗਾ ਉਹ ਜਦੋਂ ਫਰੂਗਲੀ ਰਹੇਗਾ, ਮਿਲੀਅਨ ਡਾਲਰ 25 ਸਾਲ ਤੱਕ ਅਰਨ ਕਰ ਚੁੱਕਾ, ਜੇ ਉਹਦੇ ਚ ਵੀ ਉਹਨੇ ਸੇਵਿੰਗ ਇਨਵੈਸਟਮੈਂਟ ਕੀਤੀ ਕਿ ਮੈਂ ਐਵਰੇਜ ਰਿਟਰਨ ਲਊ, ਤੇ 25 ਸਾਲ ਦੀ ਉਮਰ ਚ ਮਲਟਾ ਮਿਲੀਨੀਅਰ ਬਣ ਚੁੱਕਾ ਹੋਏਗਾ, ਤਾਂ ਕੋਈ ਮਿਨੀਮਮ 2-3 million dollars ਦੇ ਵਿੱਚ ਹੋਏਗਾ ਜੇ ਇਹਨੇ ਇਸ $1 million ਨੂੰ ਪੈਰਲਲੀ ਇਨਵੈਸਟ ਵੀ ਕੀਤਾ, ਤਾਂ ਬੇਅਰ ਮਿਨੀਮਮ $2 million। ਤੇ ਜਿਹੜਾ ਬੱਚਾ 25 ਸਾਲ ਦੀ ਉਮਰ ਤੇ ਮਲਟਾ ਮਿਲੀਨੀਅਰ ਬਣ ਜਾਏਗਾ, ਹੁਣ ਉਹ ਲਾਈਫ ਚੋਂ ਫ੍ਰੀ ਹੋ ਗਿਆ, ਉਹਨਾਂ ਦੇ ਰਿਟਾਇਰਮੈਂਟ ਦੇ ਚਾਂਸਿਸ ਹੈ ਕਿ ਹੁਣ ਕਿਉਂਕਿ ਬੱਚੇ ਕੋਲ ਕੈਸ਼ ਹੈ, ਬਿਜ਼ਨਸ ਪਹਿਲੇ ਵੀ ਕੀਤਾ ਇਸ ਟਾਈਮ ਤੇ ਕਰ ਸਕਦਾ, ਗਰੰਟੀ ਹੈ ਕਿ 30 ਸਾਲ ਤੋਂ ਪਹਿਲੇ ਇਹ ਜਿਹੜਾ ਬੱਚਾ ਉਹ ਰਿਟਾਇਰ ਹੋ ਚੁੱਕਾ ਹੋਏਗਾ, ਗਰੰਟੀ। ਹੁਣ ਉਹ ਸਟੈਪਸ ਡਿਫਰੈਂਟ ਹੋ ਗਏ, ਲੇਕਿਨ ਹੁਣ ਜੇ ਕੋਈ ਪਰਸਨ ਹੈਗਾ ਲੱਸੇ 40-50 ਸਾਲ ਦਾ ਜਾਂ 30-40-50 ਸਾਲ ਦਾ, ਹੁਣ ਇੱਥੇ ਥੋੜੀ ਹੋਰ ਕੰਪਲੀਕੇਸ਼ਨ ਆ ਗਈ ਫਾਈਨੈਂਸ਼ੀਅਲ ਪਲੈਨਿੰਗ, ਕਿਉਂਕਿ ਪਰਸਨ ਆਲਰੇਡੀ ਬੜਾ ਕੁਝ ਕਰ ਚੁੱਕਾ, ਹੁਣ ਆਪਾਂ ਦੇਖਦੇ ਕਿ ਜੋ ਵੀ ਪਰਸਨ ਕਰ ਚੁੱਕਾ ਕਿਆ ਸਹੀ ਤਰੀਕੇ ਨੇ ਕੀਤਾ, ਸਹੀ ਤਰੀਕੇ ਨਾਲ ਨਹੀਂ ਕੀਤਾ, ਕਿ ਇਹਨੂੰ ਚੀਜ਼ਾਂ ਨੂੰ ਕਿੱਦਾਂ ਚੇਂਜ ਕਰ ਸਕਦੇ ਹਾਂ। ਹੁਣ ਉਹ ਚ ਆਪਾਂ ਟੈਕਸੇਸ਼ਨ ਆ ਗਈ, ਕਾਰਪੋਰੇਸ਼ਨ ਆ ਗਈਆਂ, ਇਨਵੈਸਟਮੈਂਟ ਆ ਗਈ, ਰੀਅਲ ਸਟੇਟ ਆ ਗਈ, ਬੜਾ ਕੁਝ ਹੋਰ ਆ ਗਿਆ। ਹੁਣ 18 ਸਾਲ ਦੇ ਬੱਚੇ ਨੂੰ ਇਸ ਚੀਜ਼ਾਂ 'ਚ ਇਨਵੋਲਵ ਹੋਣਾ ਜ਼ਰੂਰੀ ਨਹੀਂ ਸੀਗਾ, ਕਿਉਂਕਿ ਪੇਰੈਂਟਸ ਕਈ ਵਾਰ 18-20-22 ਸਾਲ ਦੇ ਬੱਚਿਆਂ ਨੂੰ ਫੋਕਸ ਕਰਾ ਦਿੰਦੇ, ਰੀਅਲ ਸਟੇਟ ਬਾਏ ਕਰੋ, ਡਾਊਨ ਪੇਮੈਂਟ ਕਿਸੇ ਤਰੀਕੇ ਨਾਲ, ਜੋਬ ਲੱਗੀ ਹੈ ਪਹਿਲਾਂ ਘਰ ਲੈ ਲਓ, ਉਹ ਪੇਰੈਂਟਸ ਉਹੀ ਸਿਖਾਈ ਜਾ ਰਹੇ ਨੇ ਜਿਹੜਾ ਖੁਦ ਸਿੱਖਿਆ, ਵਿਚ ਇਜ਼ ਫਾਈਨ, ਕਿਉਂਕਿ ਖੁਦ ਨੂੰ ਰਿਜ਼ਲਟ ਉੱਥੋਂ ਹੀ ਮਿਲੇ ਸ਼ਾਇਦ, ਹਨਾ। ਉਹ ਸੇਮ ਚੀਜ਼ ਸਿਖਾਉਣੀ ਸ਼ੁਰੂ ਕਰਤੀ, ਲੇਕਿਨ ਮੈਜੋਰਟੀ ਨੂੰ ਪਤਾ ਕਿ ਉਹ ਬੜੀ ਲਾਈਫ 'ਚ ਬੜੀ ਸਟਰਗਲ ਚੱਲੀ ਹੈ, ਠੀਕ ਹੈ ਰੀਅਲ ਸਟੇਟ 'ਚ ਪੈਸਾ ਕਮਾ ਲਿਆ, RRSP 'ਚ ਕਮਾ ਲਿਆ, ਥੋੜਾ ਬਹੁਤ ਸਟਾਕਸ ਕਮਾ ਲਿਆ, ਲੇਕਿਨ ਲਾਈਫ ਕੁਡ ਹੈਵ ਬੀਨ ਮਚ ਬੈਟਰ ਜੇ ਸ਼ੁਰੂ ਤੋਂ ਨੌਲੇਜ, ਫਾਈਨੈਂਸ਼ੀਅਲ ਨੌਲੇਜ ਥੋੜੀ ਜ਼ਿਆਦਾ ਹੁੰਦੀ। ਹੁਣ ਜਦੋਂ ਕੋਈ ਬੰਦਾ 25-30-40-50 ਸਾਲ ਦਾ, ਉਹਦੀ ਜਦੋਂ ਅਸੀਂ ਫਾਈਨੈਂਸ਼ੀਅਲ ਪਲੈਨਿੰਗ ਕਰਾਂਗੇ, ਉਹ ਡਿਫਰੈਂਟ ਵੇ ਨਾਲ ਕਰਾਂਗੇ, ਹਨਾ। ਉਹਦੇ 'ਚ ਜਿੱਦਾਂ ਮੈਂ ਹੁਣ ਗੱਲ ਕਰ ਰਿਹਾ ਸੀ ਟੈਕਸੇਸ਼ਨ, ਉਹ ਬੜੇ ਸਾਰੇ ਲੋਕ ਹੈ ਜਿਹੜੇ ਜੋਬ ਕਰਦੇ ਨੇ, ਲੇਕਿਨ ਬੜੇ ਸਾਰੇ ਲੋਕ ਜਿਹੜੇ ਉਹ ਸੈਲਫ ਇੰਪਲੋਇਡ ਹੋ ਗਏ, ਬਥੇਰੇ ਨੇ ਆਪਣੀ ਕਾਰਪੋਰੇਸ਼ਨ ਖੋਲ ਲਈ, ਬੇਸ਼ੱਕ ਰੀਅਲਟਰਸ ਹੋਣ, ਡਾਕਟਰਸ ਦੀ ਹੁੰਦੀ ਹੈ, ਮੈਡੀਕਲ ਕਾਰਪੋਰੇਸ਼ਨ ਹੁੰਦੀ ਹੈ, ਹੋਰ ਬੜੇ ਟਰੱਕਰਸ ਹੋ ਗਏ, IT ਪ੍ਰੋਫੈਸ਼ਨਲਸ ਹੋ ਗਏ, ਇਹਨਾਂ ਨੇ ਆਪਣੀ ਕਾਰਪੋਰੇਸ਼ਨ ਖੋਲ ਲਈ। ਹੁਣ ਜਦੋਂ ਬੰਦਾ ਜੋਬ ਤੋਂ ਬਿਜ਼ਨਸ 'ਚ ਆਉਂਦਾ ਨਾ, ਬਿਜ਼ਨਸ 'ਚ ਨਹੀਂ ਕਾਰਪੋਰੇਸ਼ਨ 'ਚ ਆਉਂਦਾ, ਕਿਉਂਕਿ ਕਾਰਪੋਰੇਸ਼ਨ 'ਚ ਆ ਕੇ ਤੁਸੀਂ ਹਲੇ ਵੀ ਸੈਲਫ ਇੰਪਲੋਇਡ ਹੋ ਸਕਦੇ ਆ, ਤਾਂ ਮਤਲਬ ਇਹ ਨਹੀਂ ਕਿ ਤੁਸੀਂ ਬਿਜ਼ਨਸ 'ਚ ਆ ਕੇ, ਬੜੇ ਸਾਰੇ ਲੋਕੀ ਕਨਫਿਊਜ਼ ਹੋ ਜਾਂਦੇ ਆ ਕਿ ਮੈਂ ਇੰਪਲੋਇਡ ਸੀਗਾ, ਅੱਜ ਮੇਰਾ ਆਪਣਾ ਬਿਜ਼ਨਸ ਹੈ, ਨਹੀਂ, ਪਹਿਲੇ ਤੁਸੀਂ ਇੰਪਲੋਇਡ ਸੀਗੇ, ਤੁਹਾਡਾ ਇੰਪਲੋਇਰ ਸੀਗਾ, ਹੁਣ ਤੁਸੀਂ ਸੈਲਫ ਇੰਪਲੋਇਡ ਹੋ ਗਏ, ਇਸਦਾ ਮਤਲਬ ਕਿ ਹਲੇ ਵੀ ਤੁਸੀਂ ਇੰਪਲੋਈ ਹੋ, ਲੇਕਿਨ ਤੁਹਾਡਾ ਇੰਪਲੋਇਰ ਤੁਸੀਂ ਖੁਦ ਹੀ ਹੋ ਆਪਣੀ ਕਾਰਪੋਰੇਸ਼ਨ, ਬਿਜ਼ਨਸ ਇਜ਼ ਅ ਥਰਡ ਥਿੰਗ, ਇਜ਼ ਅ ਸੈਪਰੇਟ ਥਿੰਗ। ਹੁਣ ਬੜੇ ਸਾਰੇ ਲੋਕਾਂ ਨੇ ਜਦੋਂ ਕਾਰਪੋਰੇਸ਼ਨ ਖੋਲੀ ਤੇ ਉਹਨਾਂ ਨੇ ਕੀ ਕੀਤਾ, ਆਪਣੀ ਕਾਰਪੋਰੇਸ਼ਨ 'ਚ ਪੈਸਾ ਲੈਣਾ ਸ਼ੁਰੂ ਕੀਤਾ, ਔਰ ਸਾਲ ਦੇ ਐਂਡ 'ਚ ਫੇਰ ਆਪਣੇ ਆਪ ਨੂੰ ਸੈਲਰੀ ਪੇ ਕਰਨਾ ਸ਼ੁਰੂ ਕਰਤਾ, ਕਿਉਂਕਿ ਕਾਰਪੋਰੇਸ਼ਨ 'ਚੋਂ ਪੈਸਾ ਬਾਹਰ ਕੱਢਣਾ ਸੀਗਾ, ਉਹ ਫੇਰ CPP ਦੇਣੀ ਸ਼ੁਰੂ ਕਰਤੀ, ਫੇਰ ਟੈਕਸੇਸ਼ਨ ਦੇਣਾ ਸ਼ੁਰੂ ਕਰਤਾ, ਉਹ ਇਨਇਫੈਕਟਿਵ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਕਦੀ ਕਿਸੇ ਫਾਈਨੈਂਸ਼ੀਅਲ ਐਡਵਾਈਜ਼ਰ ਨੂੰ ਨਹੀਂ ਮਿਲੇ ਜਾਂ ਅਕਾਊਂਟੈਂਟ ਦੇ ਨਾਲ ਫਰਦਰ ਡਿਟੇਲ 'ਚ ਡਿਸਕਸ ਨਹੀਂ ਕੀਤਾ ਕਿ ਜੇ ਮੈਂ ਸੈਲਫ ਇੰਪਲੋਇਡ ਬਣਿਆ, ਕਿਆ ਇਹਦੇ ਕੋਈ ਬੈਟਰ ਬੈਨੀਫਿਟਸ ਹੈਗੇ ਨੇ ਟੈਕਸੇਸ਼ਨ ਦੇ। ਹੁਣ ਇੱਥੇ ਕੀ ਹੋ ਗਿਆ, ਥੋੜੀ ਕੰਪਲੀਕੇਸ਼ਨ ਹੋਣੀ ਸ਼ੁਰੂ ਹੋ ਗਈ, ਕਿਉਂਕਿ ਬੜੇ ਸਾਰੇ ਲੋਕਾਂ 'ਚੋਂ ਸੈਲਰੀ ਲੈ ਰਹੇ ਨੇ, ਕੁਛ ਲੋਕ ਡਿਵੀਡੈਂਡ ਲੈ ਰਹੇ ਨੇ, ਕੁਛ ਲੋਕ ਡਿਫਰੈਂਟ ਵੇ ਨਾਲ ਕਾਰਪੋਰੇਸ਼ਨ ਦੇ ਪੈਸੇ ਨੂੰ ਯੂਜ਼ ਕਰ ਰਹੇ ਨੇ, ਉਹਨੂੰ ਇਫੈਕਟਿਵਲੀ ਕਿੱਦਾਂ ਯੂਜ਼ ਕਰਨਾ, ਉਹ ਫਾਈਨੈਂਸ਼ੀਅਲ ਪਲੈਨਿੰਗ ਦਾ ਪਾਰਟ ਬਣ ਜਾਏਗਾ। ਹੁਣ ਬੜੇ ਸਾਰੇ ਲੋਕ ਕੀ ਕਰਨਗੇ, ਕਾਰਪੋਰੇਸ਼ਨ 'ਚ ਜੇ ਲੱਸੇ ਕੈਸ਼ ਪਿਆ ਹੋਇਆ, ਲੋਕ ਆਪਣੀ ਕਾਰਪੋਰੇਸ਼ਨ ਤੋਂ ਪੈਸਾ ਆਪਣੀ ਪਰਸਨਲ ਇਨਵੈਸਟਮੈਂਟ ਲਈ ਯੂਜ਼ ਕਰਨਾ ਸ਼ੁਰੂ ਕਰ ਦੇਣਗੇ, ਕਿਉਂਕਿ ਜਦੋਂ ਬਿਜ਼ਨਸ ਸਟਾਰਟ ਕੀਤਾ, ਕਾਰਪੋਰੇਸ਼ਨ ਸਟਾਰਟ ਕੀਤੀ, ਉਹ 'ਚ ਕੈਸ਼ ਇਕੱਠਾ ਹੋਣਾ ਸ਼ੁਰੂ ਹੋਇਆ, ਉਹ ਕਾਰਪੋਰੇਸ਼ਨ 'ਚ ਲੱਸੇ 12% ਪਾ ਪੂ ਕੇ 15% ਟੈਕਸ ਚਲਾ ਜਾਂਦਾ ਕਾਰਪੋਰੇਸ਼ਨ ਦਾ, ਲੇਕਿਨ ਪਰਸਨਲ ਟੈਕਸ ਹਾਈ ਹੁੰਦਾ। ਤਾਂ ਲੋਕਾਂ ਨੂੰ CRA ਨੇ ਬੈਨੀਫਿਟ ਕਿਉਂ ਦਿੱਤਾ ਕਿ ਤੁਸੀਂ ਆਪਣੇ ਬਿਜ਼ਨਸ ਦਾ ਪੈਸਾ ਵਾਪਸ ਬਿਜ਼ਨਸ 'ਚ ਇਨਵੈਸਟ ਕਰਨਾ, ਇੰਪਲੋਇਮੈਂਟ ਜਨਰੇਟ ਕਰਨੀ ਹੈ, ਤਾਂ ਕਿ ਬਿਜ਼ਨਸ ਵਧੇਗਾ ਤੇ ਇਕਨੋਮੀ ਵਧੇਗੀ। ਲੋਕਾਂ ਨੇ ਉਸ ਪਲੈਨਿੰਗ ਨੂੰ ਡਿਫਰੈਂਟ ਲੈ ਲਿਆ, ਉਸ ਪੈਸੇ ਨੂੰ ਪਰਸਨਲ ਯੂਜ਼ ਲਈ ਲੈਣਾ ਸ਼ੁਰੂ ਕਰ ਹੁਣ ਬੜੇ ਸਾਰੇ ਰੀਅਲਟਰ ਦੀਆਂ ਬੜੀਆਂ ਹਾਈ ਕਮਿਸ਼ਨ ਆਉਂਦੀਆਂ ਔਰ ਆ ਵੀ ਚੁੱਕੀਆਂ, ਕਈਆਂ ਦੇ ਵਿੱਚ ਪੈਸਾ ਇਕੱਠਾ ਹੋਣਾ ਸ਼ੁਰੂ ਹੋ ਗਿਆ ਕਾਰਪੋਰੇਸ਼ਨ, ਲੇਕਿਨ ਉਹਨਾਂ ਨੂੰ ਇਹ ਨੀ ਪਤਾ ਹੁਣ ਇਹਨੂੰ ਇਨਵੈਸਟ ਕਿੱਦਾਂ ਕਰੀਏ, ਕਿਉਂਕਿ ਸੁਣਿਆ ਕਿ ਇਹਨੂੰ ਇਨਵੈਸਟ ਨਹੀਂ ਕਰ ਸਕਦੇ ਤੇ ਬਸ ਉਹਨਾਂ ਦਾ ਕੈਸ਼ ਉੱਥੇ ਫਾਈਲਡ ਅਪ ਹੋਣਾ ਸ਼ੁਰੂ ਹੋ ਜਾਏਗਾ। ਹੁਣ ਉਹਨਾਂ ਨੂੰ ਵੀ ਪਲੈਨਿੰਗ ਦੀ ਜ਼ਰੂਰਤ ਹੈ ਕਿ ਇਹ ਪੈਸੇ ਨੂੰ ਕਿੱਦਾਂ ਇਫੈਕਟਿਵਲੀ CRA ਦੀ ਗਾਈਡਲਾਈਨ ਨੂੰ ਯੂਜ਼ ਕਰਦੇ ਹੋਏ ਇਹਨੂੰ ਆਪਾਂ ਕਿੱਦਾਂ ਇਫੈਕਟਿਵਲੀ ਮੈਨੇਜ ਕਰਨਾ ਹੈ ਬਿਜ਼ਨਸ ਵਾਸਤੇ, ਜਾਂ ਜੇ ਪਰਸਨਲ ਵੀ ਉੱਥੇ ਪੈਸਾ ਕਢਾਉਣਾ ਤਾਂ ਵਟ ਇਜ਼ ਦਾ ਮੋਸਟ ਇਫੈਕਟਿਵ ਵੇ ਟੂ ਡੂ ਇਟ। ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਹੈਗੇ, ਡਾਕਟਰਸ ਹੋ ਗਏ, ਉਹਨਾਂ ਦੀ ਵੀ ਡਿਫਰੈਂਟ ਹੋ ਗਈ ਫਾਈਨੈਂਸ਼ੀਅਲ ਪਲੈਨਿੰਗ, ਕਿਉਂਕਿ ਉਹਨਾਂ ਦੀ ਕਾਰਪੋਰੇਸ਼ਨ ਚ ਹੁਣ ਆਪਣੇ ਵਾਈਫ ਨੂੰ ਡਾਇਰੈਕਟਰ ਨਹੀਂ ਬਣਾ ਸਕਦੇ ਕਿਉਂਕਿ ਉਹ ਸਰਟਨ ਕੰਡੀਸ਼ਨ ਹੈ। ਕੱਲ ਨੂੰ ਡਾਇਰੈਕਟਰ ਨੂੰ ਕੁਛ ਹੋ ਜਾਏ, ਕਾਰਪੋਰੇਸ਼ਨ ਡਿਸੋਲਵ ਹੋ ਜਾਏ, ਵਿੱਚ ਅਗਰ ਰੀਅਲਟਰਸ ਦੀ ਹੋਏ ਜਾਂ ਡਾਕਟਰਸ ਦੀ ਹੋਏ, ਕੈਰੋਪ੍ਰੈਕਟਰਸ ਦੀ ਹੋ ਗਈ, ਟਰੱਕਰ ਦੀ ਹੋ ਗਈ, ਉਸ ਉੱਥੇ ਡਬਲ ਟੈਕਸੇਸ਼ਨ ਟਰੈਪ ਹੈ। ਉਹ ਸਾਰਾ ਪੈਸਾ ਜਦੋਂ ਇੱਕੋ ਦਿਨ ਚ ਬਾਹਰ ਆਉਣਾ, ਮੈਜੋਰਟੀ ਮਨੀ ਜਿਹੜੀ ਹੈ ਉਹ ਟੈਕਸੇਸ਼ਨ ਚ ਰਾਈਟ ਵੇ ਚਲੀ ਜਾਏਗੀ ਕਿਉਂਕਿ ਪ੍ਰੋਪਰ ਪਲੈਨਿੰਗ ਨਹੀਂ ਹੈ। ਹੁਣ ਮੈਂ ਕੀ ਐਗਜ਼ਾਮਪਲ ਦਿੱਤੀ ਹੈ, ਹੁਣ ਮੈਂ 18 ਸਾਲ ਦੇ ਬੱਚੇ ਦੇ ਨਾਲ ਜਾਂ 20 ਸਾਲ ਦਾ ਜਿਹੜਾ ਪਰਸਨ ਲਾਈਫ ਸਟਾਈਲ ਕਰ ਰਿਹਾ ਉਹਦੇ ਨਾਲ ਇਹ ਚੀਜ਼ਾਂ ਨਹੀਂ ਡਿਸਕਸ ਹੋਣਗੀਆਂ, ਉਹਦੀ ਪਲੈਨਿੰਗ ਡਿਫਰੈਂਟ ਹੈ। ਜਿਹੜਾ ਬੱਚਾ ਹਲੇ ਪੈਦਾ ਹੋਇਆ, ਜਿਹੜੀਆਂ ਫੈਮਲੀ ਆਪਣੇ ਲਈ ਫਾਈਨੈਂਸ਼ੀਅਲ ਪਲੈਨਿੰਗ ਅੱਛਾ ਕਰ ਚੁੱਕੀ, ਉਹ ਕਹਿੰਦੇ ਸੌਰਵ ਅਸੀਂ ਨਾ ਬੱਚਿਆਂ ਵਾਸਤੇ ਵੀ ਕੁਛ ਕਰਨਾ ਚਾਹੁੰਦੇ ਹਾਂ। ਹੁਣ ਜ਼ਿਆਦਾਤਰ ਪੇਰੈਂਟਸ ਕੀ ਕਰਦੇ ਆ, ਜਦੋਂ ਬੱਚੇ 25-30 ਸਾਲ ਦੇ ਹੋਏ, 35 ਸਾਲ ਦੇ ਹੋਏ, ਉਹ ਕਹਿੰਦੇ ਚਲੋ ਇਹਨਾਂ ਨੂੰ ਘਰ ਵਾਸਤੇ ਨਾ ਡਾਊਨ ਪੇਮੈਂਟ ਅਸੀਂ ਦੇ ਦਿੰਦੇ ਹਾਂ, ਕਿਸੇ ਨੇ 2 ਲੱਖ ਦੇਤਾ, ਕਿਸੇ ਨੇ 5 ਲੱਖ ਦੇਤਾ, ਕਿਸੇ ਨੇ 3 ਲੱਖ ਦੇਤਾ, ਕਿ ਚਲੋ ਬੱਚਿਆਂ ਨੂੰ ਸਪੋਰਟ ਹੋ ਜਾਏ। ਲੇਕਿਨ ਜਿਹੜੇ ਫੈਮਲੀ ਪ੍ਰੋਪਰ ਫਾਈਨੈਂਸ਼ੀਅਲ ਪਲੈਨਿੰਗ ਨੂੰ ਪ੍ਰੋਸੈਸ ਮਤਲਬ ਮਾਈਂਡ ਚ ਰੱਖਦੇ ਨੇ, ਜਿਨ੍ਹਾਂ ਦਾ ਮਾਈਂਡ ਸੈਟ ਹੈ, ਉਹਨਾਂ ਨੂੰ ਪਤਾ ਸੀਗਾ ਕਿ ਇੱਕ ਦਿਨ ਮੈਂ ਵੀ ਸ਼ਾਇਦ ਆਪਣੇ ਬੱਚਿਆਂ ਨੂੰ ਇੱਦਾਂ ਸਪੋਰਟ ਕਰਾਂਗਾ ਹੀ, ਕਰਨਾ ਕੋਈ ਗਲਤ ਗੱਲ ਵੀ ਨਹੀਂ ਹੈਗੀ। ਲੇਕਿਨ ਉਹਨਾਂ ਨੇ ਜਿਹੜੀ 2-4-5 ਲੱਖ ਦੀ ਡਾਊਨ ਪੇਮੈਂਟ ਦੇਣੀ ਸੀ ਨਾ ਇੱਕੋ ਦਿਨ ਚ ਇੱਕ ਚੈੱਕ ਲਿਖ ਕੇ, ਉਹਨਾਂ ਨੇ ਕੀ ਕੀਤਾ, ਜਦੋਂ ਬੱਚਾ ਪੈਦਾ ਹੋਇਆ ਉਹ ਮੰਥਲੀ ਪੇਮੈਂਟ ਚ ਉਹਨਾਂ ਪੈਸਾ ਬੱਚੇ ਦੇ ਨਾਮ ਤੇ ਇਨਵੈਸਟ ਕਰਨਾ ਸ਼ੁਰੂ ਕਰਤਾ। ਜਦੋਂ 20 ਸਾਲ ਲਿੱਤੇ, ਉਹ ਜਿੰਨਾ ਪੈਸਾ ਇੱਕ ਦਿਨ ਡਾਊਨ ਪੇਮੈਂਟ ਚ ਦੇਣਾ ਸੀ ਉਨਾ ਹੀ ਪੈਸਾ ਬੱਚੇ ਦੇ ਨਾਮ ਤੇ, ਕੁਛ ਪ੍ਰੋਡਕਟ ਇੱਦਾਂ ਦੇ ਹੁੰਦੇ ਆ RESP ਦੇ ਇਲਾਵਾ ਜਦੋਂ ਬੱਚਿਆਂ ਦੇ ਤੁਸੀਂ ਇਨਵੈਸਟ ਕਰ ਸਕਦੇ ਹੋ, ਤੁਸੀਂ ਉਨਾ ਹੀ ਪੈਸਾ ਬੱਚੇ ਦੇ ਨਾਮ ਤੇ ਕਰਤਾ। ਡਿਫਰੈਂਸ ਕੀ ਹੋਇਆ, ਉਹਨਾਂ ਨੇ ਪੈਸਾ ਦੋਨੋਂ ਫੈਮਲੀਆਂ ਨੇ ਸੇਮ ਦਿੱਤਾ, ਇੱਕ ਨੇ ਡਾਊਨ ਪੇਮੈਂਟ ਲਈ ਦਿੱਤਾ, ਇੱਕ ਨੇ ਅਰਲੀ ਏਜ ਉਹਦੇ ਨਾਮ ਦਾ ਇਨਵੈਸਟ ਕਰਤਾ। ਓਨਲੀ ਡਿਫਰੈਂਸ ਕੀ ਹੋਇਆ ਕਿ ਇਹ ਬੱਚਾ ਜਦੋਂ ਆਪਣੀ ਰਿਟਾਇਰਮੈਂਟ ਤੇ ਪਹੁੰਚੇਗਾ ਇਹਦੇ ਕੋਲ $25 million ਹੋਏਗਾ ਉਹਦੀ ਰਿਟਾਇਰਮੈਂਟ ਚ। ਦੂਸਰੀ ਫੈਮਲੀ ਨੇ ਉਹਨੂੰ ਘਰ ਲਈ ਡਾਊਨ ਪੇਮੈਂਟ ਦਿੱਤੀ ਸੀਗੀ, ਇਹਨਾਂ ਵਿੱਚ ਘਰ ਬਾਏ ਹੋ ਗਿਆ, ਬੱਚਾ ਆਪਣੀ ਮੋਰਗੇਜ ਦੇ ਰਿਹਾ। ਇੱਥੇ ਫੈਮਲੀ ਨੇ ਉਹੀ ਪੈਸਾ ਵਨ ਚੈੱਕ ਚ ਨਹੀਂ ਦਿੱਤਾ, ਇੰਸਟਾਲਮੈਂਟ ਚ ਇਨਵੈਸਟ ਕੀਤਾ, ਲੇਕਿਨ $25 million ਜਿਹੜਾ ਹੈਗਾ ਬੱਚੇ ਦੀ ਰਿਟਾਇਰਮੈਂਟ ਇਕੱਠਾ ਹੋ ਚੁੱਕਾ। ਔਰ ਉਹ ਇੰਸ਼ੋਰੈਂਸ ਦੇ ਪ੍ਰੋਡਕਟਸ ਹੁੰਦੇ ਨੇ, ਕੱਲ ਨੂੰ ਅਨਫੋਰਚੁਨੇਟਲੀ ਬੱਚੇ ਨੂੰ ਅੱਛੀ ਆਪਣੀ ਲਾਈਫ ਟਾਈਮ ਸਰਵਾਈਵ ਕੀਤੀ, ਕੱਲ ਨੂੰ ਕੁਛ ਹੋ ਗਿਆ ਤੇ ਇੰਸ਼ੋਰੈਂਸ $85 million ਨੈਕਸਟ ਜਨਰੇਸ਼ਨ ਵਾਸਤੇ ਉਹ ਬੱਚਾ ਛੱਡ ਕੇ ਜਾ ਰਿਹਾ। ਸੋ ਕੀ ਹੋ ਗਿਆ, ਇਫੈਕਟਿਵਨੈਸ ਹੋ ਗਈ ਕਿ ਸੇਮ ਡਾਲਰ ਨੂੰ ਆਪਾਂ ਯੂਜ਼ ਕਰਨਾ ਕਿੱਦਾਂ ਹੈਗਾ। ਸੋ ਡੈਫੀਨੇਟਲੀ ਅਲੱਗ ਅਲੱਗ ਤਰੀਕੇ ਹੋਣਗੇ। ਇੱਕ ਯੰਗ ਬੱਚਾ ਹੈਗਾ 2-4-5-10 ਸਾਲ ਦਾ, ਜੇ ਕੋਈ ਫੈਮਲੀ ਉਹਨਾਂ ਲਈ ਪਲਾਨਿੰਗ ਕਰਨਾ ਚਾਹੁੰਦੇ ਉਹ ਕਿੱਦਾਂ ਕਰਨੀ ਹੈ, ਜਿਹੜੇ ਕੋਈ ਬੱਚਾ 18-20-25 ਸਾਲ ਦਾ ਉਹਦੀ ਕਿੱਦਾਂ ਹੋਏਗੀ, ਜਾਂ ਕੋਈ ਬੰਦਾ 30-40-50 ਸਾਲ 60 ਸਾਲ ਦਾ ਹੈਗਾ ਉਹਦੀ ਪਲਾਨਿੰਗ ਕਿੱਦਾਂ ਹੋਏਗੀ, ਜਿਹੜਾ ਬੰਦਾ ਰਿਟਾਇਰ ਹੋ ਚੁੱਕਾ ਜਾਂ ਹੋਣ ਵਾਲਾ ਉਹਦੀ ਪਲਾਨਿੰਗ ਕਿੱਦਾਂ ਹੋਏਗੀ। ਇਹ ਅਲੱਗ ਅਲੱਗ ਸਟੈਪਸ ਹੁੰਦੇ ਆ, ਲੇਕਿਨ ਓਵਰਆਲ ਸਟੈਪਸ ਜੋ ਮਰਜ਼ੀ ਹੋਣ, ਇਹਦੇ 'ਚ ਆਪਾਂ ਸਮਝਣਾ ਕੀ ਹੈ, ਫਾਈਨੈਂਸ਼ੀਅਲ ਫੰਡਾਮੈਂਟਲਸ ਨੂੰ ਸਮਝਣਾ, ਪਹਿਲੇ ਮਾਈਂਡ ਸੈਟ ਚਾਹੀਦਾ। ਕਿਉਂਕਿ ਜ਼ਿਆਦਾਤਰ ਜਦੋਂ ਤੁਸੀਂ ਕਿਹਾ ਯੁਧਵੀਰ ਜੀ ਵੈਲਥ ਕ੍ਰੀਏਸ਼ਨ ਵਰਡ ਤੁਸੀਂ ਮੇਰੀ ਇੰਟਰੋਡਕਸ਼ਨ 'ਚ ਬੋਲਿਆ, ਦੇਖੋ ਜ਼ਿਆਦਾਤਰ ਵੈਲਥ ਕ੍ਰੀਏਸ਼ਨ ਤੁਸੀਂ ਦੇਖਿਆ ਹੋਏਗਾ, ਕਪਲ ਆਫ ਜਨਰੇਸ਼ਨ ਲੱਗ ਜਾਂਦੀ ਹੈ ਵੈਲਥ ਨੂੰ ਕ੍ਰੀਏਟ ਕਰਨ ਦੇ। ਲੇਕਿਨ ਇੱਕ ਜਨਰੇਸ਼ਨ ਵੀ ਕਰ ਸਕਦੀ ਹੈ, ਲੇਕਿਨ ਉਹਦੇ ਲਈ ਅਫਕੋਰਸ ਤੁਹਾਡੀ ਜਿਹੜੀ ਵਰਕ ਪਰਫਾਰਮੈਂਸ ਹੈ, ਤੁਹਾਡੀ ਜਿਹੜੀ ਇੰਟਲੈਕਚੁਅਲ ਪ੍ਰੋਪਰਟੀ ਹੋਣੀ ਚਾਹੀਦੀ ਹੈ, ਤੁਸੀਂ ਜਿਹੜੀ ਵੀ ਇੰਡਸਟਰੀ 'ਚ ਹੈਗੇ ਹੋ, ਜੋ ਵੀ ਕੰਮ ਕਰ ਰਹੇ ਹੋ, ਤੁਹਾਡੇ ਕੋਲ ਇੰਟਲੈਕਚੁਅਲ ਪ੍ਰੋਪਰਟੀ ਤੁਹਾਡੀ ਹੋਣੀ ਚਾਹੀਦੀ ਹੈ। ਤੁਸੀਂ ਰੀਅਲਟਰ 'ਚ ਨਹੀਂ ਹੈਗੇ, ਲੇਕਿਨ ਯੈਸ ਹਰ ਕਿਸੇ ਕੋਲ ਲਾਇਸੈਂਸ ਹੈਗਾ ਰੀਅਲਟਰ ਦਾ, ਲੇਕਿਨ ਤੁਹਾਡੀ ਨੌਲੇਜ ਜਿਹੜੀ ਹੈ ਕੁਛ ਤਾਂ ਐਕਸਕਲੂਸਿਵ ਹੋਣੀ ਚਾਹੀਦੀ ਹੈ। ਸਿਰਫ ਐਕਸਕਲੂਸਿਵ ਨਹੀਂ ਹੋਣੀ ਚਾਹੀਦੀ, ਉਹਨੂੰ ਬੈਕਅਪ ਕਰਨ ਲਈ ਤੁਹਾਡੇ ਕੋਲ ਆਪਣੇ ਪਰਸਨਲ ਪ੍ਰੂਫ ਹੋਣੇ ਚਾਹੀਦੇ ਰੀਅਲਟਰ ਕੋਲ ਕਿ ਦੇਖੋ ਮੇਰਾ ਖੁਦ ਦਾ ਪੋਰਟਫੋਲੀਓ ਮੈਂ ਕਿੱਥੇ ਕ੍ਰੀਏਟ ਕੀਤਾ, ਨਾਓ ਆਈ ਕੈਨ ਸ਼ੋ ਯੂ ਕਿ ਰੀਅਲ ਸਟੇਟ 'ਚ ਕਿੱਦਾਂ ਇਨਵੈਸਟਮੈਂਟ ਕਰਨਾ ਸਕਸੈਸਫੁਲੀ। ਸੋ ਪਹਿਲੀ ਚੀਜ਼ ਵੰਸ ਅਗੇਨ ਮਾਈਂਡਸੈਟ ਜਿਹੜਾ ਹੈ ਉਹ ਇੰਪੋਰਟੈਂਟ ਹੋਣਾ ਜ਼ਰੂਰੀ ਹੈ। ਦੂਸਰੀ ਚੀਜ਼ ਫਾਈਨੈਂਸ਼ੀਅਲ ਐਡਵਾਈਜ਼ਰਸ ਨੂੰ ਮਿਲਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡੀ ਕਮਿਊਨਿਟੀ 'ਚ ਫਾਈਨੈਂਸ਼ੀਅਲ ਐਡਵਾਈਜ਼ਰ ਜਿਹੜੇ ਆ ਉਹ ਪੈਸੇ ਚਾਰਜ ਵੀ ਨਹੀਂ ਕਰਦੇ ਫਸਟ ਮੀਟਿੰਗ, ਦੇਰ ਇਜ਼ ਨੋ ਚਾਰਜ। ਜੇ ਤੁਸੀਂ ਕਿਸੇ ਫਾਈਨੈਂਸ਼ੀਅਲ ਐਡਵਾਈਜ਼ਰ ਨੂੰ ਮਿਲਦੇ ਹੋ, ਪਲਾਨਰ ਨੂੰ ਮਿਲਦੇ ਹੋ, ਤੁਸੀਂ 1 ਨੂੰ 2 ਨੂੰ 5 ਨੂੰ ਮਿਲ ਕੇ ਆ ਸਕਦੇ ਹੋ, ਦੇਰ ਇਜ਼ ਆਲਵੇਜ਼ ਸਮਥਿੰਗ ਟੂ ਲਰਨ। ਐਂਡ ਹਰ ਬੰਦੇ ਨੂੰ ਯੁਧਵੀਰ ਜੀ ਤੁਸੀਂ ਹੋ, ਮੈਂ ਹੋ, ਕੋਈ ਵੀ ਬੰਦਾ ਹੋਵੇ, ਹਰ ਬੰਦੇ ਨੂੰ ਕੁਛ ਨਾ ਕੁਛ ਸਿੱਖਣ ਲਈ ਹਮੇਸ਼ਾ ਹੁੰਦਾ, ਕਿਉਂਕਿ ਕੰਪਲੀਟ ਤਾਂ ਕੋਈ ਨਹੀਂ ਹੈ ਦੁਨੀਆ 'ਚ। ਸੋ ਐਵਰੀ ਹਿਊਮਨ ਇਜ਼ ਅ ਸਟੂਡੈਂਟ ਟਿਲ ਡੈਥ, ਉਹ ਭਾਵੇਂ ਫਾਈਨੈਂਸ ਦੀ ਗੱਲ ਆ ਜਾਏ, ਰਿਲੀਜਨ ਦੀ ਗੱਲ ਆ ਜਾਏ, ਹੈਲਥ ਦੀ ਗੱਲ ਆ ਜਾਏ। ਸੋ ਫਾਈਨੈਂਸ ਜਿਹੜਾ
कि जदों वैल्थ क्रिएशन की गल आ जाए और अज इंटरेस्टिंग चीज उन्होंने दसी हैगी है कि जदों तुसीं अर्ली स्टार्ट करते हो डेफिनेटली उहदी एडवांटेजेस हैगीआं ने, जे तुसीं फाइनैशियल प्लैनिंग अर्ली स्टार्ट करते हो उहदी एडवांटेजेस हैगीआं ने, हर कोई वैल्थ क्रिएट ग्रो करना चाहता है। और अज के दौर दे विच क्लीयर डिफरेंस हैगा, क्लीयर डिस्टिंक्शन हैगी है, जो लोग प्लैनिंग नहीं कर पा रहे हैं, जे तुसीं चाहते हो कि तुसीं भी अपनी वैल्थ ग्रो करना चाहते हो, रिटायरमेंट प्लैनिंग करना चाहते हो, क्योंकि हर कोई चाहता है कि उम्र तो बाद चाहे 50 साल 40 साल 55 साल 60 65 70 एक उम्र तो बाद हर कोई चाहता है ठीक है काम अपनी मर्जी ना करिए वरना हुण अपनी रिटायरमेंट जिहड़ी आ उसी इंजॉय करिए, जे तुसीं इह सारा कुछ करना चाहते हो इहदे बारे जानकारी लै लो। और सर तुसीं अपनी एक अपॉइंटमेंट चड्डा साहब किन्नी देर दी हुंदी है तुहाडी, अद्धे घंटे दी एक घंटे दी किन्नी देर दी हुंदी है?
युद्वे जी वेरी गुड क्वेश्चन। पहली चीज मैं एक दिन दे विच, मैनूं काफी मैनूं तो याद नहीं किन्ने साल हो गए, एक दिन च मैं एक तो ज्यादा क्लाइंट नूं नहीं मिलदा।
अच्छा,
इसका मतलब जे मैं अजे हाँ नहीं मैं सेकंड क्लाइंट लेंदा नहीं, क्योंकि आइडिया सेल सेल प्रोडक्ट का है ही नहीं है, आइडिया है एक परसन मैं अद्धे घंटे लिए मिला या परसन मैं चार घंटे चाहिए है पांच घंटे चाहिए है अप टू अठ घंटे अवेलेबल है जो भी पॉसिबल। और मैं कुछ मीटिंग्स की अठ अठ घंटे दी भी नॉन स्टॉप नो प्रॉब्लम। सो क्योंकि एक दिन एक क्लाइंट को मिलने का परपज ही है कि जे तो मैं देखो युद्ध जी मेरा सिंपल जहा रूल छोटा जहा अपना ही बनाया हुआ रूल है, या तो मैं काम करना नहीं लेकिन जो मैं करना है तो फिर मैं उस कुछ छड़ना नहीं है ना। तो कह रहा हूं कदों भी कोई काम करना है क्लाइंट को मैं मिलिया तो मैं उस इन्नी बारीकी से जाने मैं टाइम चाहिए, जे मैं कुछ सेल करना ना फिर मेरे लिए अद्धा घंटा घंटा बहुत है, लेकिन जे मैं जेन्युइनली कोई प्रॉब्लम नो अंडरस्टैंड करना और फील करना कि जे मेरी फैमिली होंगी तो मैं की करता इन्हों की जगह पर, मैं तो उही एडवाइस दे सकता, मैंने दुनिया का सब कुछ नहीं पता, लेकिन जरा थोड़ा बहुत मैंने 1% पता वो मैं शेयर करने लिए मैंने गुड इनफ इंफॉर्मेशन चाहिए है, मैंने फील करना जरूरी है उस फैमिली को कि इन्हों की प्रॉब्लम हैगी है और इन्हू सॉल्व करने लिए क्या मैं कुछ कर सकता, जे मैं कुछ नहीं कर सकता तो शहर के कोई प्रोफेशनल ऐसे है जे वो लोग इन्हों हेल्प कर सकते हैं। सो आइडिया टाइम क्लाइंट को टाइम घट जाएगा, मेरे को टाइम कभी नहीं कटेगा उन्होंने वास्ते, देयर इज नो चार्ज एट ऑल।
वेरी नाइस वेरी नाइस। सो यह नवी चीज मैं देखी है जी बड़ी वधिया, इथों यह पता लगता है कि तुसी क्लाइंट नू किन्ना सीरियसली लैंदे हो, एक दिन दे विच एक ही अपॉइंटमेंट हुंदी है। सो चाहे तुसी तुहानू लगता है कि अद्धे घंटे च भी काम खत्म हो सकता पर एक घंटा दो घंटे भी लग सकते हैं, बट तुहानू पूरी तरह अंडरस्टैंड करते हैं और फिर तुहाडे लिए जिहड़ा सोल्यूशन है वह प्रोवाइड किया जाता है। सो मेरे ख्याल दे नाल ते जी अजकल नंबर वन चीज़ है सारे की एक ही है जी, पैसे कमाने तो हैं पर पैसे बचते नहीं है, और किदा बचाने हैं और जे पैसे बचे हुए ने तो इनवैसट कितने करने हैं ये भी दूसरा सवाल है कि भाजी पैसे तो है दो पर लगाइए कितने रियल स्टेट चलाइए या तो ला दीए चड्डा साहब। सो इस सारी चीज़ों की जानकारी तो होएगी कि जो वो पूछे तो भी तुम कल काम करते हो वाइफ करते हैं बच्चों के बारे की प्लैनिंग हैगी है बुजुर्ग घर च है नहीं है उन्होंने की प्लैनिंग है सारिया चीज़ा जाके समझो। साड़ी एक बड़ी इंपॉर्टेंट चैलेंज है मॉर्गेज असी कितने ली हुई है इंश्योरेंस कितने करवा ली है फाइनैशियल प्लैनिंग कितने चौथी जगह हो रही है। सो जाके एक बार मिस्टर चड्डा के नाल गल कर लो, नंबर नोट करो इन्हों का 416-350-55 नंबर फिर नोट करो 416-350-55 416-350-55 कोई फीस नहीं है जाके एक बार मिल लो हो सकता है कि एक लाइफ चेंजिंग एक्सपीरियंस तुहाडे वास्ते हो जाए। मिस्टर चड्डा बहुत बहुत शुक्रिया एंड वी विश यू ऑल द बेस्ट। थैंक यू सर।
जी जी थैंक यू वेरी मच। थैंक यू
थैंक यू थैंक यू। प्रोग्राम साउथीशन पल्स प्राइम टाइम तो इस वे सुन रहे हैं तो गलबात जारी रहेगी। हाँ जी सुरेंद्र जी ने अपने पहला उन्होंने विचार दे दिए फिर गिरीश जी की जी गल सुनते हैं। सुरेंद्र जी जे कॉमेंट दिते थे पंजाब की सियासत के बारे मैं इन्ना ही कह सकता है कि इस टाइम एक तो नवजोत सिंह सिद्धू का फ्यूचर की होएगा वो मेरे मैनू एक चीज़ बड़ी कलैरिटी है। देखो पॉलिटिक्स के जर्नलिज्म बिजनेस के इंडिविजुअल लाइफ रिलेशनशिप कलैरिटी ऑफ थॉट जो ना बहुत ज़्यादा जरूरी है। सो कलैरिटी ऑफ थॉट सिद्धू साहब लिए यही मैं कह सकता है कलैरिटी ऑफ थॉट कि उन्होंने यही चाहिए है कि हुण अपनी जिहड़ी सियासत है वह कल्ले अपनी पार्टी करके करन क्योंकि कांग्रेस के नाल मेरे ख्याल उन्होंने दाल नहीं गलेगी। हाँ जी सॉरी जी तुहानू बाकी कॉल बड़ी देर होल्ड करना पै। गिरीश जी यू गो हैड। गिरीश जी
जी युद्ध जी नमस्कार जी गुड मॉर्निंग।
नमस्कार जी गुड मॉर्निंग सर।
युद्ध जी दो क्वेश्चन होंगे मेरे, एक लोकल इतने ब्रैम्पटन पैट्रिक ब्राउन के रिगार्डिंग ते एक होएगा इंडिया के रिगार्डिंग।
जी जी
जी पहला क्वेश्चन सर मैं इतनी कर रहा ना, चलो दीप सिद्धू साहब की पिछले डेथ हुई युद्ध जी और दुख सारे ने, चलो यूथ लीडर जो उन्होंने लीडर मनते हैं तो मैं उन्होंने एक चलो जी डेथ हुई है एक्सीडेंटल बहुत दुख है युद्ध जी नहीं होना चाहिए।
जी जी जी
हम जो गल इदा आ गई कल परसों तो इतने फिर दोबारा उही चलो उन्होंने हक च प्रोटेस्ट चलो जिन्होंने चंगा लगता वो कर सकते हैं। हैरानगी मैंने युद्ध जी इतने हुई जब पैट्रिक ब्राउन साहब उन्होंने जे प्रोटेस्टर थे उन्होंने दो वर्ड किए तो क्वेश्चन नहीं है भी पैट्रिक ब्राउन साहब ने चलो उन्होंने सिंपथी की चलो देनी चाहिए बट मेरा क्वेश्चन है युद्ध जी की पैट्रिक ब्राउन साहब ने एक वीक पहले दीप सिद्धू बारे पता होएगा ਪਹਿਲਾ ਕੁਐਸਚਨ ਔਰ ਦੂਸਰਾ ਜਿਹੜੇ ਉੱਤੇ ਝੰਡੇ ਲਗਾਏ ਜਾ ਰਹੇ ਸੀ ਕਿ ਪੈਟਰਿਕ ਬਰਾਊਨ ਸਾਹਿਬ ਉਹਨਾਂ ਦੇ ਹੱਕ 'ਚ ਹੈਗੇ ਆ ਜੋ ਵੀ ਉੱਥੇ ਸੈਪਰੇਟਿਸਟ ਸੀਗੇ ਹੁਣ ਜੇ ਤੁਸੀਂ ਗੱਲ ਇੱਥੇ ਆਉਂਦੀ ਪੈਟਰਿਕ ਬਰਾਊਨ ਸਾਹਿਬ ਦੀ ਇੱਕ ਸਟੇਟਮੈਂਟ ਨੇ ਸੁਣੀ ਜਿਹੜੇ ਟਰੱਕਰ ਇੱਥੇ ਅਰੈਸਟ ਹੋਏ ਆ ਜਾਂ ਜਿਹਨਾਂ ਦੇ ਅਕਾਊਂਟ ਸੀਜ਼ ਕੀਤੇ ਗਏ ਆ ਕੀ ਪੈਟਰਿਕ ਬਰਾਊਨ ਸਾਹਿਬ ਨੇ ਉਹਨਾਂ ਲਈ ਕੋਈ ਇੱਕ ਵਰਡ ਵੀ ਬੋਲਿਆ ਪਿਛਲੇ 15-16 ਦਿਨ ਤੋਂ ਜਿਹੜੇ ਪ੍ਰੋਟੈਸਟ ਚੱਲ ਰਹੇ ਆ ਜਾਂ ਪੈਟਰਿਕ ਬਰਾਊਨ ਸਾਹਿਬ ਤੁਹਾਡੇ ਚੈਨਲ ਤੇ ਆ ਕੇ ਕਹਿ ਗਏ ਸੀ ਵੀ ਬ੍ਰੈਂਪਟਨ ਦੇ ਪ੍ਰੋਪਰਟੀ ਟੈਕਸ ਮੈਂ ਸੀਜ਼ ਕਰ ਦੂੰਗਾ ਵਧਣ ਨਹੀਂ ਦੂੰਗਾ ਕੀ ਉਹਨਾਂ ਲਈ ਪੈਟਰਿਕ ਬਰਾਊਨ ਸਾਹਿਬ ਨੇ ਕੋਈ ਸਟੇਟਮੈਂਟ ਦਿੱਤੀ ਹੈ ਜਾਂ ਹਸਪੀਟਲ ਦੇ ਬਾਰੇ ਕੋਈ ਸਟੇਟਮੈਂਟ ਆਈ ਹੈ ਜਾਂ ਸਟੇਡੀਅਮ ਦੇ ਬਾਰੇ ਪਿੱਛੇ ਆਪਾਂ ਜਦੋਂ ਮਿਲੇ ਸੀ ਯਦੂ ਜੀ ਉਹ ਬਹੁਤ ਵੱਡੀਆਂ ਗੱਲਾਂ ਪੈਟਰਿਕ ਬਰਾਊਨ ਸਾਹਿਬ ਨੇ ਕੀਤੀਆਂ ਸੀ ਉਸ ਬਾਅਦ ਕੋਈ ਗੱਲ ਕੀਤੀ ਹੈ ਔਰ ਇੱਕਦਮ ਹੀ ਯਦੂ ਜੀ ਮੈਨੂੰ ਸਮਝ ਨਹੀਂ ਆਉਂਦੀ ਵੋਟ ਪੋਲੀਟਿਕਸ ਜੀ ਵੀ ਜੋ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਜੋ ਵੀ ਉਹਨਾਂ ਨੇ ਕਿਹਾ ਹੈ ਔਰ ਦੂਸਰਾ ਕੁਐਸਚਨ ਯੁਧਿਰ ਜੀ ਮੈਂ ਤੁਹਾਡੇ ਕੋਲ ਜਾਣਨਾ ਚਾਹੂੰਗਾ ਜਿਹੜੇ ਕੁਮਾਰ ਵਿਸ਼ਵਾਸ ਸਾਹਿਬ ਦੀ ਜਿਹੜੀ ਹੈ 3 ਦਿਨ ਪਹਿਲਾਂ ਜੋ ਸਟੇਟਮੈਂਟਸ ਆਈਆਂ ਕੇਜਰੀਵਾਲ ਸਾਹਿਬ ਦੇ ਖਿਲਾਫ ਜਿਹਨਾਂ ਨੇ ਐਲੀਗੇਸ਼ਨ ਲਗਾਇਆ ਬਹੁਤ ਸੀਰੀਅਸ ਐਲੀਗੇਸ਼ਨ ਮੈਂ ਕਹੂੰਗਾ ਕਿ ਕੇਜਰੀਵਾਲ ਸਾਹਿਬ ਹਾਲੇ ਵੀ ਲੁਕੇ ਰਹਿਣਗੇ ਅੰਦਰ ਡਰੇ ਰਹਿਣਗੇ ਕਿਉਂਕਿ ਸਿੱਧੂ ਸਾਹਿਬਾਨ ਉਹ ਚੈਲੰਜ ਕਰ ਦੇਣ ਕੇਜਰੀਵਾਲ ਸਾਹਿਬ ਨੂੰ ਉਹ ਨਹੀਂ ਬੋਲਦੇ ਕੁਮਾਰ ਵਿਸ਼ਵਾਸ ਸਾਹਿਬਾਨ ਕੇਜਰੀਵਾਲ ਸਾਹਿਬ ਉਦੋਂ ਨਹੀਂ ਬੋਲਦੇ ਕਿਉਂਕਿ ਕੁਮਾਰ ਵਿਸ਼ਵਾਸ ਸਾਹਿਬ ਇਕੱਲੇ ਨਹੀਂ ਆ ਜਿਹਨਾਂ ਨੇ ਇੱਦਾਂ ਦੇ ਐਲੀਗੇਸ਼ਨ ਲਗਾਏ ਆ ਪਹਿਲਾਂ 2018 ਦੇ ਵਿੱਚ ਗੁਲ ਪਨਾਗ ਨੇ ਵੀ ਉਹਨਾਂ ਤੇ ਐਲੀਗੇਸ਼ਨ ਲਗਾਏ ਆ ਔਰ ਅਲਕਾ ਲਾਂਬਾ ਜੀ ਨੇ ਵੀ ਐਲੀਗੇਸ਼ਨ ਕੇਜਰੀਵਾਲ ਸਾਹਿਬ ਤੇ ਲਗਾਏ ਸੀਗੇ ਆ ਔਰ ਜਦੋਂ ਉਹਨਾਂ ਨੇ ਰਾਘਵ ਚੱਡਾ ਨੂੰ ਭੇਜਿਆ ਬਾਹਰ ਵੀ ਮੈਨੂੰ ਕਾਊਂਟਰ ਕਰਨ ਜਾਓ ਤੁਸੀਂ ਵੀ ਮੇਰੇ ਵੱਲੋਂ ਡਿਫੈਂਡ ਕਰਨ ਜਾਓ ਮੈਨੂੰ ਔਰ ਕੁਮਾਰ ਵਿਸ਼ਵਾਸ ਨੇ ਕਹਿਤਾ ਵੀ ਕੱਲ ਦੇ ਛੋਕਰੇ ਆ ਕੇ ਮੈਨੂੰ ਨਾ ਦੱਸਣ ਵੀ ਇਹ ਕਿੱਦਾਂ ਦੀ ਕਹਿੰਦੇ ਪਾਰਟੀ ਅਸੀਂ ਬਣਾਈ ਸੀ ਮਲਾਈ ਖਾਨ ਆ ਗਏ ਆ ਜੇ ਹਿੰਮਤ ਹੈ ਤੇ ਆਪਣੇ ਆਕਾ ਨੂੰ ਭੇਜੋ ਮੇਰੇ ਸਾਹਮਣੇ ਫੇਸ ਟੂ ਫੇਸ ਪ੍ਰੈਸ ਕਾਨਫਰੰਸ ਕਰਨ ਤੇ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੂੰਗਾ ਕੇਜਰੀਵਾਲ ਸਾਹਿਬ ਕਿੱਥੇ ਆ ਤੇ ਕਿੰਨੇ ਲੋਕਾਂ ਨਾਲ ਇਹਨਾਂ ਦਾ ਲਿੰਕ ਹੈਗਾ ਹੁਣ ਕੁਐਸਚਨ ਹੈ ਵੀ ਯੁਧਿਰ ਜੀ ਇਹ ਚੀਜ਼ ਨੇ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਡੈਂਟ ਪਾਇਆ ਔਰ ਆਉਣ ਵਾਲੇ ਟਾਈਮ 'ਚ 9 ਤਰੀਕ ਨੂੰ ਤੁਹਾਨੂੰ ਪਤਾ ਚੱਲ ਜਾਏਗਾ ਵੀ ਆਮ ਆਦਮੀ ਪਾਰਟੀ ਦੁਆਬੇ ਤੇ ਮਾਲਵੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ 'ਚ ਗਈ ਹੈ ਇਹ 2 ਕੁਐਸਚਨ ਹੈ ਯੁਧਿਰ ਜੀ ਪਲੀਜ਼ ਇਹਦਾ ਆਨਸਰ ਦਿਓ
ਦੇਖੋ ਪਹਿਲਾਂ ਤੇ ਜਿਹੜਾ ਦੀਪ ਸਿੱਧੂ ਹੁਣਾਂ ਦਾ ਜਿਹੜਾ ਤੁਸੀਂ ਗੱਲ ਕੀਤੀ ਹੈ ਉਹ ਬਹੁਤ ਬਹੁਤ ਜ਼ਿਆਦਾ ਦੁਖਦਾਈ ਘਟਨਾ ਹੈਗੀ ਆ ਅਸੀਂ ਜਿੰਨਾ ਵੀ ਇਹ ਤੇ ਖੇਦ ਵਿਅਕਤ ਕਰੀਏ ਉਨਾ ਹੀ ਘੱਟ ਹੈ ਉਹਨਾਂ ਦੇ ਜਿਹੜੇ ਬ੍ਰਦਰ ਨੇ ਇੱਥੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਇਸ ਤੇ ਕੀਤੀ ਸੀ ਲੇਕਿਨ ਹੈਰਾਨੀ ਮੈਨੂੰ ਇੱਕ ਤੇ ਇਸ ਗੱਲ ਦੀ ਹੁੰਦੀ ਆ ਕਿ ਬੰਦਾ ਦੇਖੋ ਪਹਿਲਾਂ ਤੇ ਉਹਨੂੰ ਕੱਲ ਪਹਿਲਾਂ ਹੀਰੋ ਸੀਗਾ ਪਹਿਲਾਂ ਦੀਪ ਸਿੱਧੂ ਸਾਹਿਬ ਹੀਰੋ ਸੀਗੇ ਫਿਰ ਦੀਪ ਸਿੱਧੂ ਸਾਹਿਬ ਗੱਦਾਰ ਹੋ ਗਏ ਅੱਜ ਹੁਣ ਅੱਧਿਆਂ ਲਈ ਗੱਦਾਰ ਰਹਿ ਗਏ ਨੇ ਅੱਧਿਆਂ ਲਈ ਹੀਰੋ ਹੋ ਗਏ ਨੇ ਉਹ ਸੋ ਪਹਿਲਾਂ ਤੇ ਇਹੀ ਸਾਡੇ ਕਮਿਊਨਿਟੀ 'ਚ ਬੜੀ ਦੁਬਿਧਾ ਰਹਿੰਦੀ ਆ ਵੀ ਅਸੀਂ ਬਹੁਤ ਛੇਤੀ ਮਤਲਬ ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਤੁਸੀਂ ਹੀਰੋ ਨਾ ਬਣਾਓ ਗੱਦਾਰ ਨਾ ਬਣਾਓ ਵਿੱਚ ਵੀ ਰੱਖ ਲਓ ਕਿਸੇ ਬੰਦੇ ਨੂੰ ਜੇ ਹੀਰੋ ਬਣਾਤਾ ਤਾਂ ਫਿਰ ਇਹਨੂੰ ਹੀਰੋ ਰੱਖੋ ਅੱਛਾ ਫਿਰ ਪਹਿਲਾਂ ਹੀਰੋ ਫਿਰ ਗੱਦਾਰ ਫਿਰ ਹੀਰੋ ਇਹ ਗੱਲ ਨਹੀਂ ਇਹ ਗੱਲ ਬਿਲਕੁਲ ਸਮਝ ਤੋਂ ਬਾਹਰ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੁੰਦਾ ਪੈਟਰਿਕ ਬਰਾਊਨ ਸਾਹਿਬ ਨੂੰ ਸਰ ਹੱਕ ਹੈ ਉੱਥੇ ਉਹ ਇੱਕ ਯੰਗ ਨੌਜਵਾਨ ਜਿਹੜਾ ਉਹ ਚਲਾ ਗਿਆ ਇਸ ਦੁਨੀਆ ਤੋਂ ਉਹ ਆਪਣਾ ਉੱਥੇ ਖੇਦ ਵਿਅਕਤ ਕਰਨ ਗਏ ਸੀ ਜੇ ਉੱਥੇ ਕਿਸੇ ਨੇ ਵੱਖਵਾਦੀ ਝੰਡੇ ਲਹਿਰਾਏ ਨੇ ਉਹ ਉਹਨਾਂ ਦੇ ਵੱਖਵਾਦੀਆਂ ਦੇ ਆਪਣੇ ਵਿਚਾਰ ਹੋ ਸਕਦੇ ਨੇ ਦੀਪ ਸਿੱਧੂ ਸਾਹਿਬ ਦੇ ਨਹੀਂ ਸਮੇਂ ਇਜਾਜ਼ਤ ਦੇ ਰਿਹਾ ਜੀ 416-475-5000 ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਲਾਈਵ ਸ਼ੋਅ ਤੇ ਗੱਲਬਾਤ ਜਾਰੀ ਰਹੇਗੀ 416-475-5000 ਹੈਵ ਵੰਡਰਫੁਲ ਡੇ ਥੈਂਕ ਯੂ
The views expressed on the preceding program may not necessarily be those of the owner or management of WTOR radio station.
COVID-19 vaccines have helped protect us. Over time, the antibodies created after vaccination have been found to decrease. While we still have good protection against severe illness, a booster dose produces more antibodies that can help to strengthen our immune response. A booster dose is the best way to help protect yourself against severe illness related to COVID-19. Learn more and book your booster dose at canada.ca/covid-vaccine. A message from the Government of Canada.
खुशियों पर लिमिट और फन की स्पीड अगर कम हो तो सब कुछ है बोरिंग और ऐसा ही है कुछ आपके इंटरनेट के साथ मगर अब ना लिमिट की फिकर और ना ही स्पीड का गम buzzmax.ca के साथ जी हाँ हाई स्पीड अनलिमिटेड इंटरनेट या होम फोन के साथ बंडल ऑफर के मजे उड़ाइए वो भी अनबिलीवेबल प्राइस में नो कॉन्ट्रैक्ट नो क्रेडिट चेक यानी मैक्स स्पीड अनलिमिटेड फन के साथ फॉर डिटेल्स लॉग ऑन टू buzzmax.ca और कॉल 416-800-0900
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ 3 ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
ਕਾਹੇ ਜਿੰਨਾ ਵੀ ਸੋਹਣਾ ਹੋਵੇ
ਬੋਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ।